कि बाबा दीप सिंह ने सिर ही क्यों पचाया, धड़ क्यों नहीं पचाया भाई, धड़ भी तो पचाई सकते, धड़ भी तो पचाई सकते कि शक्ति है, उन्हें सिर पचाया दरबार साहब हरिमंदर के अंदर, धड़ उत्थे रह गया, सिर क्यों पचाया, बाबा दीप सिंह जी ने क्लीयर सानू समझाना किया संसार नूं, कहिंदे सोच ध्यान रखो कि सिर की है, मत कहिंदे हरी दे मंदर में साडी मत ही पहुंचती है, शरीर नहीं पहुंचता। जुगो जुग अटल तन तन साहिब श्री गुरु ग्रंथ साहिब जी दी निघी जी को दनंद मंदी गुरु रूप प्यारी सतसंगत जी और मन बिरती एकाग्र करिए गुरु चरणा चलवाइए हाजरिया हाजरिया लवानिया मन बिरती एकाग्र करदे गज के बोलना जी वाहिगुरु जी का खालसा वाहिगुरु जी की फतेह। गुरु प्यारे बड़भागे हैं जो कि सानू समा प्राप्त होंदा है तन तन साहब श्री गुरु ग्रंथ साहिब के चरणों च बैठन दा, गुरु चरणों में बैठ के अपने जीवन की सेध लेने और विचार करिए। धन गुरु अमरदास महाराज तीसरे नानक संसार नूं इस मन नूं उपदेश दिंदे आ, कहिंदे हे मना जे तू एक ऐसे शहर विच जाना है, जे तू एक ऐसे आनंद विच जाना है जिथे केवल तां केवल आनंद ही आनंद है और कुछ भी नहीं होता, ते विचार कर तेनू की करना पड़ेगा, क्योंकि असि रोज गुरबाणी पढ़ते हैं, नितनेम करते हैं, आनंद साहब का पाठ करते, जो आनंद साहब का पाठ करते हैं तो पहली पौड़ी अंदर आप पढ़ते हैं आनंद भया मेरी माए, जो आप पढ़ते हैं आनंद भया मेरी माए सतगुरु में पाया, चाहे बंदा दूर दुराडे बैठा होवे ते किते गुरु घर नूं आ रहा होवे ते जदों ये शब्द सरवण करदा है आनंद भया मेरी माए तो ते मन विच विचार पैदा हो जाता है कि समाप्ति हो रही बाढ़ की, समागम की समाप्ति हो रही। गुरु साहबां ने ही इशारा किया है कि जदों साडी मन वृत्ति आनंद विच पहुंच जाती है, जिहड़ी जीवन यात्रा सानूं 84 दे गेट च रहण लई मिली है, समां मिलिया दी समाप्ति हो गई, जिन्ना चिर असीं आनंद विच नहीं पहुंचदे उन्हां च साडे आउण जाण दा चक्कर जिहड़ा चढ़िया है उस समाप्त नहीं होना। ते गुरु अमरदास महाराज जी कहना चाहुंदे आ, कहिंदे हे मना जे तूं उस आनंद विच जाणा चाहुंदा है, उस पिंड विच जाणा चाहुंदा, उस शहर विच जाणा चाहुंदा जिथे केवल तां केवल आनंद ही आनंद है होर कुछ भी नहीं है, ते की कर तूं सभन प्यार नाल कहण लगेंदे मन मेरे आ तूं सदा रहो हर नाले। ये मन मेरे आ विचार करना, ये मेरे मन की कर तू सदा रहो हर नाले। जो आप पंक्ति सरवण करते हैं मन में एक सवाल पैदा होंदा ते होना चाहिए कि गुरु साहबन कह रहे हैं कि ये मन मेरे आ तू सदा रहो हर नाले, ते मन में सवाल उठता है कि परमात्मा तो हमेशा ही साढ़े नाल है, आप ही गुरु साहबन कह रहे हैं कि परमात्मा हमेशा तेरे नाल है, चाहे तू कोई भी जन्म हो गया पर मना परमात्मा तेरे नाल है। पर साडी मन बिरती टिकी नहीं, असी पंक्ति सुन ली है, सुन के ते घर नूं चले गए, मन च विचार नहीं पैदा हो कि गुरु साहबन क्यों कह रहे हैं ये मन मेरे आ तू सदा रहो हर नाले, ये मेरे मना तू हमेशा परमात्मा ने जुड़ के रहो उदे नाल रहो, की कारण है मैं नाल नहीं, ध्यान देना। गुरु साहबन बाणी च लिखते हैं ਕਹਿੰਦੇ ਸਰਬ ਨਿਵਾਸੀ ਸਿੱਧਾ ਅਲੇਪਾ ਤੋਹੀ ਸੰਗ ਸੁਮਾਈ। ਕਹਿੰਦੇ ਸਰਬ ਨਿਵਾਸੀ ਸਾਰਿਆਂ ਚ ਵਸਦਾ ਹੈ, ਸਿੱਧਾ ਅਲੇਪਾ ਤੋਹੀ ਸੰਗ ਸੁਮਾਈ। ਕਹਿੰਦੇ ਮੰਨਾ ਪਰਮਾਤਮਾ ਹਮੇਸ਼ਾ ਤੇਰੇ ਨਾਲ ਰਹਿੰਦਾ। ਹੁਣ ਵਿਚਾਰ ਕਰਨਾ ਹੈ, ਉੱਥੇ ਗੁਰੂ ਸਾਹਿਬਾਨ ਨੇ ਕਿਹਾ ਹੈ ਤੋਹੀ ਸੰਗ ਸਮਾਈ, ਤੇਰੇ ਨਾਲ ਰਹਿੰਦਾ ਹੈ। ਪਰ ਵਿਚਾਰ ਕਰਨਾ ਹੈ ਪਰਮਾਤਮਾ ਸਾਡੇ ਨਾਲ ਰਹਿੰਦਾ, ਪਰ ਸਾਡਾ ਮਨ ਪਰਮਾਤਮਾ ਦੇ ਨਾਲ ਨਹੀਂ ਰਹਿੰਦਾ, ਸਾਡਾ ਮਨ ਨਹੀਂ ਰਹਿੰਦਾ। ਤਾਂ ਗੁਰੂ ਸਾਹਿਬਾਨ ਨੇ ਆਵਾਜ਼ ਮਾਰੀ ਹੈ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਕਹਿੰਦੇ ਮਨਾ ਤੂੰ ਪਰਮਾਤਮਾ ਨਾਲ ਨਹੀਂ, ਪਰਮਾਤਮਾ ਤੇਰੇ ਨਾਲ ਹੈ, ਤੂੰ ਪਰਮਾਤਮਾ ਦੇ ਨਾਲ ਨਹੀਂ। ਕਿਵੇਂ? ਕਦੀ ਜ਼ਿੰਦਗੀ ਚ ਵਿਚਾਰ ਕਰਕੇ ਦੇਖਣਾ, ਸਾਡਾ ਸੁਭਾਅ ਕੁਛ ਹੋਰ ਹੈ ਤੇ ਪਰਮਾਤਮਾ ਦਾ ਸੁਭਾਅ ਕੁਛ ਹੋਰ ਹੈ। ਜੇ ਦੋਨੋਂ ਇਕੱਠੇ ਰਹਿੰਦੇ ਹੋਣ ਤੇ ਸੁਭਾਅ ਇੱਕੋ ਜਿਹਾ ਹੋਵੇ, ਇਕੱਠੇ ਨਹੀਂ ਰਹਿੰਦੇ। ਇੱਕ ਸਮੇਂ ਦੀ ਗੱਲ ਹੈ, ਕਿਸੇ ਦੇ ਪਰਿਵਾਰ ਦੇ ਵਿੱਚ ਕੋਈ ਅਫਸਰ ਬਣ ਗਿਆ, ਵੱਡਾ ਅਫਸਰ ਬਣ ਗਿਆ, ਡੀਸੀ ਲੱਗ ਗਿਆ। ਉਹਨਾਂ ਦੇ ਰਿਸ਼ਤੇਦਾਰ ਦੇ ਵਿੱਚ ਕੋਈ ਕਹੇ ਇਹ ਕਾਕਾ ਤੂੰ ਤੇ ਡੀਸੀ ਬਣ ਗਿਆ, ਸਾਡੇ ਮੁੰਡੇ ਨੂੰ ਮਤ ਦੇ, ਇਹ ਵੀ ਕਿਤੇ ਕੋਈ ਅਫਸਰ ਬਣੇ, ਕੋਈ ਚਾਹੀਦੀ ਪੜ੍ਹਾਈ ਕਰੇ। ਤੇ ਲਾਗੇ ਕੋਈ ਸੱਜਣ ਬੈਠਾ ਸੀ, ਸਿਆਣਾ ਹੋ ਕੇ ਕਹਿੰਦਾ, ਕਹਿੰਦਾ ਏਦਾਂ ਕਰੋ ਤੁਸੀਂ ਆਪਣੇ ਬੱਚੇ ਨੂੰ ਡੀਸੀ ਸਾਹਿਬ ਦੇ ਘਰ ਭੇਜ ਦਿਓ, ਇਹਨਾਂ ਦੇ ਘਰ ਰਹੇ, ਨਾਲ ਰਹੇ, ਇਹਨੂੰ ਮਤ ਆਵੇ। ਇਹ ਤੇ ਸਾਰਾ ਦਿਨ ਅਵਾਰਾਗਰਦੀ ਕਰਦਾ ਰਹਿੰਦਾ, ਘਰ ਚ ਬਹਿੰਦਾ ਹੀ ਨਹੀਂ, ਤੁਸੀਂ ਇਹਦੇ ਘਰ ਭੇਜੋ, ਇਹਦੇ ਨਾਲ ਰਹੇ, ਤਾਂ ਕਿ ਇਹਦਾ ਸੁਭਾਅ ਜਿੱਦਾਂ ਦਾ ਇਹ ਅਫਸਰ ਬਣਿਆ ਇਹਦੇ ਵਰਗਾ ਬਣ ਜਾਏ, ਫਿਰ ਇਹ ਵੀ ਪੜ੍ਹ ਲਊਗਾ, ਫਿਰ ਇਹ ਵੀ ਕੋਈ ਪੇਪਰ ਦੇ ਦੂਗਾ ਤੇ ਪਾਸ ਹੋ ਜਾਊਗਾ। ਇਹਦਾ ਤਾਂ ਸੁਭਾਅ ਅਵਾਰਾਗਰਦੀ ਕਰਦੇ ਰਹਿਣਾ, ਇਹ ਤੇ ਬਹਿੰਦੇ ਨਹੀਂ ਚੰਗੇ। ਹੁਣ ਧਿਆਨ ਦੇਣਾ ਗੁਰੂ ਸਾਹਿਬ ਨੂੰ ਕੀ ਲੋੜ ਸੀ ਕਹਿਣ ਦੀ, ਇਹ ਮਨ ਮੇਰਿਆ ਤੂੰ ਸਦਾ ਰੋ ਰਹਿ। ਕਹਿੰਦੇ ਮਨਾ ਪਰਮਾਤਮਾ ਅੰਦਰ ਬੈਠਾ, ਤੂੰ ਤੇ ਬਹਿੰਦਾ ਹੀ ਨਹੀਂ, ਤੂੰ ਤੇ ਸਾਰਾ ਦਿਨ ਅਵਾਰਾਗਰਦੀ ਕਰਦਾ ਰਹਿੰਦਾ, ਕਦੀ ਕਿਤੇ ਜਾਣਾ, ਕਦੀ ਕਿਤੇ ਜਾਣਾ, ਕਦੀ ਕਿਤੇ ਜਾਣਾ, ਕਦੀ ਕਿਤੇ ਜਾਣਾ, ਸਾਰਾ ਦਿਨ ਤੂੰ ਘੁੰਮਦਾ ਰਹਿੰਦਾ, ਫਿਰਦਾ ਰਹਿੰਦਾ, ਤੂੰ ਤੇ ਕਿਤੇ ਟਿਕ ਕੇ ਬਹਿੰਦਾ ਹੀ ਨਹੀਂ। ਤਾਂਹੀਓ ਤੇਰੇ ਤੇ ਉਹਦੇ ਸੁਭਾਅ ਚ ਫਰਕ ਆ, ਕਿਉਂਕਿ ਤੂੰ ਘਰ ਰਵੇ ਤੇ ਤੇਰਾ ਸੁਭਾਅ ਉਹਦੇ ਵਰਗਾ ਹੋਵੇ ਨਾ, ਤੂੰ ਤੇ ਘਰ ਰਹਿੰਦਾ ਹੀ ਨਹੀਂ, ਤੂੰ ਤੇ ਟਿਕਦਾ ਹੀ ਨਹੀਂ। ਠੀਕ ਹੈ, ਹਰ ਇੱਕ ਚੀਜ਼ ਦੀ ਵਿਚਾਰ ਕਰਨਾ, ਜਿੰਨਾ ਚਿਰ ਵਿਚਾਰ ਨਹੀਂ ਕਰਨੀ ਗੱਲ ਨਹੀਂ ਬਣਦੀ। ਤੇ ਫਿਰ ਮਨ ਪੁੱਛਦਾ ਵੀ ਮੈਂ ਕਿਵੇਂ ਕਰ ਰਵਾਂ, ਕਿਵੇਂ ਮੈਂ ਪਰਮਾਤਮਾ ਦੇ ਨਾਲ ਹਮੇਸ਼ਾ ਰਵਾਂ। ਤੇ ਗੁਰੂ ਸਾਹਿਬ ਨੂੰ ਕਹਿਣ ਲੱਗੇ, ਕਹਿੰਦੇ ਐਸੀ ਪੀਤ ਕਰੋ ਮਨ ਮੇਰੇ, ਆਠ ਪਹਿਰ ਪ੍ਰਭ ਜਨੋ ਮੇਰੇ। ਕਹਿੰਦਾ ਇਹੋ ਜਿਹੀ ਪ੍ਰੀਤ ਕਰ ਪਰਮਾਤਮਾ ਨੂੰ। ਕੈਸੀ ਪ੍ਰੀਤ? ਐਸੀ ਪ੍ਰੀਤ ਕਰੋ ਮਨ ਮੇਰੇ। ਕਹਿੰਦੇ ਮੇਰੇ ਮਨਾ ਇਹੋ ਜਿਹੀ ਪ੍ਰੀਤ ਕਰ, ਇਹੋ ਜਿਹਾ ਪ੍ਰੇਮ ਕਰ ਪਰਮਾਤਮਾ ਦੇ ਨਾਲ, ਆਠ ਪਹਿਰ ਪ੍ਰਭ ਜਾਣੋ ਨੇੜੇ। ਕਹਿੰਦਾ 24 ਘੰਟੇ ਆਪਣੇ ਨੇੜੇ ਜਾਣ ਕੇ ਪਰਮਾਤਮਾ ਮੇਰੇ ਨੇੜੇ ਹੈ। ਕਿਉਂ? ਜਦੋਂ ਤੂੰ ਮਨ ਵਿੱਚ ਵਿਚਾਰ ਪੈਦਾ ਕਰਦਾ, ਜਦੋਂ ਤੂੰ ਸੰਸਾਰ ਦੀ ਖਿੱਚ ਪੈਦਾ ਕਰਦਾ, ਸੰਸਾਰ ਦਾ ਮੋਹ ਪੈਦਾ ਕਰਦਾ, ਪਦਾਰਥਾਂ ਮਗਰ ਭੱਜਦਾ ਆ, ਪਦਾਰਥਾਂ ਦੀ ਤੰਗ ਤੇਰੇ ਅੰਦਰ ਪੈਦਾ ਹੁੰਦੀ ਹੈ ਨਾ, ਉਸ ਵੇਲੇ ਤੇਰਾ ਮਨ ਨਹੀਂ ਮੰਨਦਾ ਪਰਮਾਤਮਾ ਨਾਲ ਆ, ਮਨ ਨਹੀਂ ਮੰਨਦਾ। ਜੇ ਮਨ ਮੰਨਦਾ ਹੋਵੇ ਕਿ ਪਰਮਾਤਮਾ ਨਾਲ ਆ, ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ। ਛੋਟਾ ਬੱਚਾ ਸੀ, ਪਿਓ ਨਾਲ ਸੀ, ਬਾਜ਼ਾਰ 'ਚ ਘੁੰਮਦੇ ਦੋਨੋਂ ਪਿਓ ਪੁੱਤਰ। ਜਦੋਂ ਪਿਓ ਤੇ ਪੁੱਤਰ ਦੋਨੋਂ ਬਾਜ਼ਾਰ 'ਚ ਘੁੰਮਦੇ ਨੇ, ਛੋਟਾ ਬੱਚਾ ਹੈ, ਭਾਵੇਂ ਪਿਓ ਗਰੀਬ ਹੈ ਤੇ ਭਾਵੇਂ ਪਿਓ ਅਮੀਰ ਹੈ, ਛੋਟਾ ਬੱਚਾ ਪਿਤਾ ਜੀ ਦੇ ਨਾਲ ਬਾਜ਼ਾਰ 'ਚ ਘੁੰਮਦਾ, ਉਂਗਲ ਪਕੜੀ ਹੋਈ ਹੈ, ਹਰ ਚੀਜ਼ ਨੂੰ ਲੈਣ ਦੀ ਤੰਗ ਪੈਦਾ ਕਰਦਾ ਤੇ ਆਪਣੀ ਪਹੁੰਚ ਦਿਖਾਉਂਦਾ ਕਿ ਮੈਂ ਲੈ ਸਕਦਾ। ਉਹਨੂੰ ਨਹੀਂ ਪਤਾ ਮੇਰਾ ਪਿਓ ਇੰਨੇ ਜੋਗਾ ਹੈਗਾ ਕਿ ਨਹੀਂ ਹੈਗਾ। ਕੀ ਕਹਿੰਦਾ? ਪਾਪਾ ਮੈਂ ਫਲਾਣੀ ਚੀਜ਼ ਲੈਣੀ ਆ। ਉਹ ਨਹੀਂ ਪੁੱਤਰ, ਆਪਾਂ ਨਹੀਂ ਲੈਣੀ, ਮਹਿੰਗੀ ਬੜੀ। ਪਿਓ ਸਮਝਾਉਂਦਾ, ਚੱਲ ਮੈਂ ਤੈਨੂੰ ਉਹ ਚੀਜ਼ ਲੈ ਦੂੰਗਾ। ਬੱਚਾ ਮੰਨ ਜਾਂਦਾ, ਚਲੋ ਕੋਈ ਨੀ, ਪਾਪਾ ਕਹਿੰਦੇ ਫਲਾਣੀ ਚੀਜ਼ ਲੈ ਲਾਂਗੇ, ਉਹਨੇ ਲੈ ਲਾਂਗੇ। ਪਰ ਪਿੱਤਰ ਨੂੰ ਪਤਾ ਨਹੀਂ ਕਿ ਮੇਰੇ ਪਿਓ ਦੀ ਔਕਾਤ ਹੈ ਕਿ ਨਹੀਂ ਹੈ ਇਹ ਚੀਜ਼ ਲੈ ਕੇ ਦੇਣ ਦੀ। ਹਰ ਚੀਜ਼ ਦੇ ਉੱਤੇ ਹੱਥ ਰੱਖਦਾ ਹੈ, ਆਹ ਵੀ ਲੈਣੀ, ਆਹ ਵੀ ਲੈਣੀ, ਆਹ ਵੀ ਲੈਣੀ ਹੈ। ਪਰ ਸਦਕੇ ਜਾਵਾਂ, ਉਹੀ ਪੁੱਤਰ ਵੱਡਾ ਹੁੰਦਾ, ਆਪ ਕਮਾਉਣ ਲੱਗਦਾ। ਠੀਕ ਹੈ, ਤੇ ਅੱਜ ਵਕਤ ਆ ਗਿਆ ਕਿ ਕਹਿੰਦਾ, ਕਹਿੰਦਾ ਯਾਰ ਜਾਂ ਚੀਜ਼ ਤੇ ਲੈ ਮੈਂ ਸਕਦਾ ਹੀ ਨੀ, ਮੇਰੇ ਕੋਲ ਔਕਾਤ ਹੀ ਨੀ, ਮੇਰੇ ਕੋਲ ਪੈਸੇ ਹੀ ਨਹੀਂ ਹੁੰਦੇ। ਹੁਣ ਆਪਣੀ ਜੇਬ ਵੇਖਣ ਲੱਗ ਪਿਆ, ਆਪਣੀ ਔਕਾਤ ਵੇਖਣ ਲੱਗ ਪਿਆ, ਕਿਉਂਕਿ ਵੱਡਾ ਹੋ ਗਿਆ, ਸਮਝ ਲੱਗ ਗਈ ਹੈ ਕਿ ਅਸੀਂ ਇੰਨੇ ਜੋਗੇ ਹੈਗੇ ਕਿ ਨਹੀਂ ਹੈਗੇ। ਅਸੀਂ ਗੁਰੂ ਘਰ ਆਉਂਦੇ ਹਾਂ, ਅਸੀਂ ਇੱਛਾ ਵਧਾ ਕੇ ਬੈਠੇ ਕਿਉਂਕਿ ਸਾਡੀ ਮਤ ਛੋਟੀ ਹੈ। ਜਿੱਦਣ ਮਤ ਵੱਡੀ ਹੋਊਗੀ ਨਾ ਗੁਰੂ ਦੇ ਲੜ ਲੱਗ ਕੇ, ਫਿਰ ਸਾਨੂੰ ਪਤਾ ਲੱਗੂਗਾ ਕਿ ਜੋ ਕੁਛ ਮਿਲਦਾ ਪਿਆ ਸਾਡੇ ਕਰਮਾਂ ਦੇ ਆਧਾਰ ਤੇ ਮਿਲਣਾ ਹੈ। ਅਸੀਂ ਐਵੇਂ ਮੰਗਾਂ ਪੁੱਟ ਕਰੀ ਜਾਂਦੇ ਹਾਂ ਕਿਉਂਕਿ ਮਤ ਛੋਟੀ ਹੈ। ਜਿੱਦਣ ਮਤ ਵੱਡੀ ਹੋਊਗੀ ਨਾ, ਫਿਰ ਦੇਖਣਾ, ਸਮਝ ਲੱਗੂਗੀ ਵੀ ਵਾਕਈ ਗੱਲ ਸੱਚ ਆ, ਕਿਉਂਕਿ ਹਰ ਚੀਜ਼ ਦਾ ਮੁੱਲ ਦੇਣਾ ਪੈਂਦਾ ਹੈ। ਫਿਰ ਵੱਡਾ ਹੋਇਆ ਪਤਾ ਲੱਗਾ ਕਿ ਜਦੋਂ ਮੇਰੇ ਕੋਲ ਪੈਸੇ ਹੀ ਇੰਨੇ ਨਹੀਂ ਹੈ ਤੇ ਮੈਂ ਚੀਜ਼ ਕਿੱਦਾਂ ਲੈ ਸਕਦਾ। ਜਦੋਂ ਮਤ ਵੱਡੀ ਹੋਊਗੀ ਤੇ ਪਤਾ ਲੱਗੂਗਾ ਕਿ ਮੇਰਾ ਸਿਮਰਨ ਇੰਨਾ ਨਹੀਂ ਹੈ, ਮੇਰੀ ਭਗਤੀ ਇੰਨੀ ਨਹੀਂ ਹੈ, ਮੇਰੀ ਸੇਵਾ ਇੰਨੀ ਨਹੀਂ ਹੈ ਜਿਹੜਾ ਗੁਰਬਾਣੀ ਚ ਲਿਖਿਆ। ਸੇਵਾ ਥੋੜੀ, ਮੰਗਣ ਬਹੁਤ, ਫਿਰ ਪਤਾ ਲੱਗਦਾ ਕਿ ਮਤ ਉੱਚੀ ਹੁੰਦੀ ਹੈ, ਮਤ ਵੱਡੀ ਹੁੰਦੀ ਹੈ। ਫਿਰ ਸੋਚੀ ਆਉਂਦੀ ਹੈ ਵੀ ਵਾਕਈ ਮੇਰੀ ਮਤ ਇੰਨੀ ਵੱਡੀ ਨਹੀਂ ਹੈ, ਮੇਰੇ ਕੋਲ ਇੰਨਾ ਸਰਮਾਇਆ ਨਹੀਂ ਹੈ ਕਿ ਮੈਂ ਇਹ ਚੀਜ਼ ਖਰੀਦ ਸਕਦਾ ਹੈ। ਕਹਿੰਦਾ ਪਾਓ, ਮੇਰੇ ਕੋਲ ਸਿਮਰਨ ਇੰਨਾ ਨਹੀਂ ਹੈ, ਤੇ ਜਿਵੇਂ ਜਿਵੇਂ ਮੇਰੇ ਕੋਲ ਸਿਮਰਨ ਹੋਈ ਜਾਏਗਾ ਫਿਰ ਵਕਤ ਆਉਂਦਾ। ਵਿਚਾਰ ਕਰਿਓ, ਜਿਵੇਂ ਜਿਵੇਂ ਤੁਹਾਡੇ ਕੋਲ ਪੈਸੇ ਇਕੱਠੇ ਹੁੰਦੇ ਨੇ ਨਾ, ਫਿਰ ਤੁਹਾਡੇ ਮਗਰ ਲੋਕ ਫਿਰ ਲੱਗ ਪੈਂਦੇ ਤੇ ਭਾਈ ਸਾਹਿਬ ਪੁਰਾਣੀ ਚੀਜ਼ ਦੇ ਦਈਏ, ਧਮਕਾਣੀ ਚੀਜ਼ ਦੇ ਦਈਏ, ਪੈਸੇ ਆ ਗਏ ਤੁਹਾਡੇ। ਉਹ ਗੁਰੂ ਕਹਿ ਰਹੇ, ਜਿਵੇਂ ਜਿਵੇਂ ਤੁਹਾਡਾ ਸਿਮਰਨ ਦਾ ਨਾਮ ਦਾ ਧਨ ਇਕੱਠਾ ਹੁੰਦਾ ਨਾ, ਤੇ ਗੁਰੂ ਸਾਹਿਬ ਬਾਣੀ ਚ ਲਿਖਦੇ ਆ, ਕਹਿੰਦੇ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ। ਕਹਿੰਦਾ ਜਿਹੜਾ ਆਪਣੇ ਮਨ ਦੇ ਵਿੱਚ ਉਸ ਪਰਮਾਤਮਾ ਨੂੰ ਹਮੇਸ਼ਾ ਵਸਾ ਕੇ ਰੱਖਦਾ ਉਹ ਇੰਨਾ ਕੁ ਅਮੀਰ ਹੋ ਜਾਂਦਾ, ਇੰਨਾ ਕੁ ਧਨਾੜ ਹੋ ਜਾਂਦਾ। ਕਹਿੰਦੇ ਜਿਹੜੀਆਂ ਦਾਤਾਂ ਮਗਰ ਇੱਕ ਦਿਨ ਉਹ ਫਿਰਦਾ ਸੀ ਨਾ, ਅੱਜ ਇਸ ਸਿਮਰਨ ਦੀ ਤਾਕਤ, ਸ਼ਬਦ ਦੀ ਤਾਕਤ, ਉਸ ਪਰਮਾਤਮਾ ਦੇ ਨਾਲ ਜੁੜਨ ਦੀ ਤਾਕਤ, ਉਹ ਝੂਠੀਆਂ ਦਾਤਾਂ ਮਗਰ ਮਗਰ ਮਿਲਦੀ ਹੈ, ਲੋੜ ਨਹੀਂ ਪੈਂਦੀ ਉਹਨੂੰ। ਤਾਂ ਗੁਰੂ ਸਾਹਿਬਾਨ ਨੇ ਕਿਹਾ, ਕਹਿੰਦੇ ਐਸੀ ਪੀਤ ਕਰੋ ਮਨ ਮੇਰੇ, ਆਠ ਪਹਿਰ ਪ੍ਰਭ ਜਾਣੋ ਮੇਰੇ। ਕਹਿੰਦਾ 24 ਘੰਟੇ 8 ਪਹਿਰ ਆਪਣੇ ਮਨ ਵਿੱਚ ਸੋਚ ਕੇ ਬੈਠ, ਟਿਕਾ ਕੇ ਬੈਠ ਕੇ ਪਰਮਾਤਮਾ ਮੇਰੇ ਨੇੜੇ ਹੈ, ਮੇਰੇ ਨਾਲ ਹੈ। ਪਰ ਐਸੀ ਪੀਤ ਅਸੀਂ ਕਰਦੇ ਨਹੀਂ, ਸਾਡੇ ਮਨ ਚ ਟਿਕਦਾ ਨਹੀਂ ਹੈ। ਠੀਕ ਹੈ, ਪੜ੍ਹੀ ਜਾਇਓ, ਇਹ ਮਨ ਮੇਰਿਆ ਤੂੰ ਸਦਾ ਰੋ ਹਰਨਾਲੇ। ਹਰਨਾਲ ਰਹਿਣਾ ਕਿੱਦਾਂ, ਪਰਮਾਤਮਾ ਦੇ ਨਾਲ ਰਹਿਣਾ ਕਿਵੇਂ? ਤੇ ਗੁਰੂ ਸਾਹਿਬ ਨੇ ਕਹਿਣ ਲੱਗੇ, ਕਹਿੰਦੇ ਨਾਲ ਨਰਾਇਣ ਮੇਰੇ, ਜਮਦੂਤ ਨਾ ਆਵੇ। ਹੁਣ ਨਾਲ ਨਰਾਇਣ ਮੇਰੇ, ਨਰਾਇਣ ਦੇ ਸਾਰਿਆਂ ਨਾਲ ਹੀ, ਪਰਮਾਤਮਾ ਦੇ ਸਾਰਿਆਂ ਨਾਲ ਹੀ, ਕਿਹਦੇ ਨਾਲ ਨਹੀਂ ਹੈਗਾ? ਸਾਰਿਆਂ ਦੇ ਨਾਲ ਪਰਮਾਤਮਾ ਹੈ। ਉਹ ਸਦਕੇ ਜਾਵਾਂ, ਉਹ ਜਮਾਂ ਦੀ ਮਾਰ ਸਾਰਿਆਂ ਨੂੰ ਪੈਂਦੀ ਹੈ। ਤੇ ਗੁਰੂ ਸਾਹਿਬ ਨੇ ਕਹਿੰਦੇ ਨਾਲ ਨਰਾਇਣ ਮੇਰੇ, ਉਹ ਕੌਣ ਆ? ਕਹਿੰਦੇ ਜਿੱਦਣ ਤੇਰੇ ਮਨ ਦੇ ਅੰਦਰ ਉਸ ਪਰਮਾਤਮਾ ਦੀ ਯਾਦ ਪੈਦਾ ਹੋ ਗਈ, ਉਸ ਪਰਮਾਤਮਾ ਦਾ ਸਿਮਰਨ ਪੈਦਾ ਹੋ ਗਿਆ, ਤੇਰਾ ਪਰਮਾਤਮਾ ਨਾਤਾ ਜੁੜ ਗਿਆ, ਕਹਿੰਦੇ ਉਦਣ ਦੀ ਬਿਰਤੀ ਹੈ ਨਾਲ ਨਰਾਇਣ ਮੇਰੇ। ਕਹਿੰਦੇ ਉਸ ਵੇਲੇ ਜਮਦੂਤ ਨਾ ਆਵੇ ਨੇੜੇ। ਕਿਹੜੇ ਜਮਦੂਤ? ਜਿਹੜੇ ਸਾਡੇ ਮਨ ਚ ਵਿਕਾਰ ਪੈਦਾ ਹੁੰਦੇ ਨਾ, ਜਿਹੜੇ ਸਾਡੇ ਮਨ ਦੇ ਵਿੱਚ ਵਿਕਾਰ ਪੈਦਾ ਹੁੰਦੇ, ਜਿਹਨਾਂ ਕਰਕੇ ਅਸੀਂ ਗੁਰੂ ਤੋਂ ਦੂਰ ਹੁੰਦੇ ਹਾਂ, ਜਿਹਨਾਂ ਕਰਕੇ ਅਸੀਂ ਉਸ ਪਰਮਾਤਮਾ ਦੇ ਪ੍ਰਕਾਸ਼ ਤੋਂ, ਉਸ ਪਰਮਾਤਮਾ ਦੇ ਪਿਆਰ ਤੋਂ ਦੂਰ ਹੁੰਦੇ ਹਾਂ। ਗੁਰੂ ਸਾਹਿਬ ਨੇ ਕਹਿਣ ਲੱਗੇ, ਕਹਿੰਦੇ ਫਿਰ ਇਹ ਜਮਦੂਤ, ਇਹ ਵਿਕਾਰ ਲਾਗੇ ਨਹੀਂ ਲੱਗਦੇ ਜਦੋਂ ਸਾਡਾ ਪਰਮਾਤਮਾ ਦੇ ਨਾਲ ਸੰਬੰਧ ਜੁੜ ਜਾਂਦਾ, ਸਾਡਾ ਪਰਮਾਤਮਾ ਨਾਲ ਪਿਆਰ ਪੈ ਜਾਂਦਾ। ਜਿੰਨਾ ਚਿਰ ਪਿਆਰ ਨਹੀਂ ਪੈਂਦਾ ਉਹਨਾਂ ਚਿਰ ਗੱਲ ਨਹੀਂ ਬਣਨੀ। ਗੁਰੂ ਸਾਹਿਬ ਨੇ ਕਹਿਣ ਲੱਗੇ, ਸਮਝਾ ਕੇ ਦੇਖਣਾ ਜਰਾ, ਸੰਗ ਦਾ ਮਤਲਬ ਕੀ ਹੈ? ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ। ਜੇ ਤੂੰ ਪਰਮਾਤਮਾ ਦੇ ਨਾਲ ਹਮੇਸ਼ਾ ਰਹਿੰਦਾ, ਹਮੇਸ਼ਾ ਰਹਿੰਦਾ, ਭਾਵ ਕੀ ਕਿ ਤੇਰੀ ਮਨ ਬਿਰਤੀ ਪਰਮਾਤਮਾ ਨਾਲ ਜੁੜੀ ਰਹਿੰਦੀ ਹੈ, ਕੋਈ ਪਦਾਰਥ ਦੀ, ਕਿਸੇ ਸੰਸਾਰ ਦੀ ਤੇਰੇ ਅੰਦਰ ਝੂਠੀ ਮੰਗ ਪੈਦਾ ਨਹੀਂ ਹੁੰਦੀ, ਤੇਰੇ ਅੰਦਰ ਕੋਈ ਖਿੱਚ ਪੈਦਾ ਨਹੀਂ ਹੁੰਦੀ, ਤੂੰ ਕੇਵਲ ਤਾਂ ਕੇਵਲ ਪਰਮਾਤਮਾ ਨਾਲ ਜੁੜਿਆ ਰਹਿੰਦਾ, ਤੇਰੇ ਅੰਦਰ ਖਿੱਚ ਸਿਰਫ ਪਰਮਾਤਮਾ ਦੀ ਪੈਦਾ ਹੁੰਦੀ ਹੈ। ਤੇ ਗੁਰੂ ਸਾਹਿਬ ਨੇ ਕਹਿੰਦੇ ਗੱਲ ਏਦਾਂ ਨਹੀਂ ਬਣਦੀ। ਪਾਛਾ ਗੱਲ ਕਿਵੇਂ ਬਣਦੀ? ਹੁੰਦਾ ਜੇ ਤੇਰੇ ਮਨ ਵਿੱਚ ਝੂਠੀਆਂ ਤਾਂਘਾਂ ਰਹੀਆਂ, ਜੇ ਤੇਰੇ ਮਨ ਦੇ ਵਿੱਚ ਝੂਠੀਆਂ ਖਾਸ਼ਾਂ ਰਹੀਆਂ, ਤੇਰਾ ਪਰਮਾਤਮਾ ਨਾਤਾ ਨਹੀਂ ਜੁੜਨਾ। ਦੇਖੋ ਇੱਕ ਗੱਲ ਯਾਦ ਰੱਖਿਓ, ਇਹ ਨਹੀਂ ਕਿ ਸੰਸਾਰ ਦੇ ਪਦਾਰਥਾਂ ਦੀ ਲੋੜ ਨਹੀਂ ਹੈ, ਸੰਸਾਰ ਦੇ ਪਦਾਰਥਾਂ ਦੀ ਲੋੜ ਨਹੀਂ, ਲੋੜ ਹੈਗੀ ਹੈ। ਗੁਰੂ ਪਿਆਰਿਓ, ਕੋਈ ਵੀ ਬੇੜੀ, ਕੋਈ ਵੀ ਕਿਸ਼ਤੀ ਬਿਨਾਂ ਪਾਣੀ ਤੋਂ ਤੈਰ ਨਹੀਂ ਸਕਦੀ। ਕੋਈ ਵੀ ਜ਼ਿੰਦਗੀ ਸੰਸਾਰ ਦੇ ਵਿੱਚ ਅਗਰ ਵਿਚਰਨਾ ਤੇ ਗੁਰੂ ਦੇ ਪਿਆਰੇ ਸਾਧ ਸੰਗਤ ਜੋ ਮਾਇਆ ਤੋਂ ਬਗੈਰ ਸੰਸਾਰੀ ਪਦਾਰਥਾਂ ਤੋਂ ਬਗੈਰ ਜ਼ਿੰਦਗੀ ਚ ਵਿਚਰਿਆ ਨਹੀਂ ਜਾ ਸਕਦਾ, ਇਹ ਚ ਕੋਈ ਸ਼ੱਕ ਨਹੀਂ ਹੈ, ਇਹ ਚ ਕੋਈ ਦਰਾਏ ਨਹੀਂ ਹੈ। ਪਦਾਰਥ ਚਾਹੀਦੇ ਨੇ, ਸੰਸਾਰ ਚਾਹੀਦਾ, ਮਾਇਆ ਚਾਹੀਦੀ ਹੈ, ਸਭ ਕੁਝ ਚਾਹੀਦਾ, ਔਰ ਜੋ ਕੁਝ ਵੀ ਹੈ ਸਭ ਬਣਾਇਆ ਤੇ ਪਰਮਾਤਮਾ ਨੇ, ਇਹਨੇ ਕਿ ਨਹੀਂ ਚਾਹੀਦਾ, ਚਾਹੀਦਾ ਸਭ ਕੁਛ ਹੀ। ਪਰ ਸਦਕੇ ਜਾਵਾਂ, ਜਦੋਂ ਬੇੜੀ ਪਾਣੀ ਚ ਤਰਦੀ ਹੈ, ਅੱਧੀ ਬੇੜੀ ਪਾਣੀ ਚ ਡੁੱਬੀ ਹੁੰਦੀ ਹੈ, ਅੱਧੀ ਬੇੜੀ ਪਾਣੀ ਦੇ ਬਾਹਰ ਹੁੰਦੀ ਹੈ। ਜੇ ਕਿਤੇ ਬੇੜੀ ਚ ਛੇਕ ਹੋ ਜਾਵੇ ਤੇ ਡੁੱਬ ਜਾਂਦੀ ਹੈ, ਜ਼ਿੰਦਗੀ ਰੁਕ ਜਾਂਦੀ ਹੈ, ਡੁੱਬ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ ਬੇੜੀ ਤਾਂ ਤਰ ਸਕਦੀ ਹੈ, ਤਾਂ ਜੀਵਨ ਵਿੱਚ ਤਰ ਕੇ ਕਿਤੇ ਕਿਨਾਰੇ ਲੱਗ ਸਕਦੀ ਹੈ, ਜੇ ਅੱਧੀ ਪਾਣੀ ਵਿੱਚ ਹੋਵੇ, ਅੱਧੀ ਪਾਣੀ ਤੋਂ ਬਾਹਰ ਹੋਵੇ ਤੇ ਕਿਨਾਰੇ ਲੱਗ ਸਕਦੀ ਹੈ। ਕਹਿੰਦੇ ਮਨਾ, ਕਦੇ ਜ਼ਿੰਦਗੀ ਚ ਵਿਚਾਰ ਕਰਕੇ ਦੇਖ, ਤੇਰਾ ਮਨ ਵੀ ਇੱਕ ਬੇੜੀ ਹੈ, ਇਹ ਧਿਆਨ ਰੱਖੀ। ਇਹ ਮਨ ਰੂਪੀ ਬੇੜੀ ਅੱਧੀ ਮਾਇਆ ਵਿੱਚ ਹੋਵੇ, ਅੱਧੀ ਵਿਅਕਤੀ ਤੇਰੀ ਮਾਇਆ ਤੋਂ ਬਾਹਰ ਹੋਵੇ, ਸੰਸਾਰ ਦੀ ਖਿੱਚ ਤੋਂ, ਸੰਸਾਰ ਦੇ ਪਿਆਰ ਤੋਂ ਬਾਹਰ ਹੋਵੇ। ਇੰਨੀ ਕੁ ਸੰਸਾਰ ਦੀ ਲੋੜ ਨਹੀਂ, ਬੇੜੀ ਤਰਨੀ ਹੈ, ਪਾਣੀ ਦੀ ਲੋੜ ਆ। ਪਰ ਸਦਕੇ ਜਾਵਾਂ, ਜੇ ਬੇੜੀ ਅੰਦਰ ਛੇਕ ਹੋ ਗਿਆ ਤੇ ਬੇੜੀ ਡੁੱਬ ਜਾਏਗੀ। ਜੇ ਸਾਡੇ ਮਨ ਦੇ ਅੰਦਰ ਵੀ ਇਸ ਸੰਸਾਰ ਦੇ ਮੋਹ ਦੀਆਂ ਤਾਂਘਾਂ, ਸੰਸਾਰ ਦੀਆਂ ਤ੍ਰਿਸ਼ਨਾਵਾਂ ਦਾ ਛੇਕ ਹੋ ਗਿਆ ਨਾ, ਤੇ ਸਾਡਾ ਮਨ ਵੀ ਬੇੜੀ ਤੇ ਹੈ, ਪਰ ਇਸ ਸੰਸਾਰ ਦੇ ਮੋਹ ਮਾਇਆ ਚ ਡੁੱਬ ਜਾਏਗਾ। ਜੇ ਸੰਸਾਰ ਦੇ ਮੋਹ ਮਾਇਆ ਚ ਡੁੱਬ ਗਈ ਬੇੜੀ, ਤੇ ਧਿਆਨ ਦੇ ਜਿੱਥੇ ਬੇੜੀ ਡੁੱਬ ਗਈ ਉੱਥੇ ਹੀ ਰਹਿ ਜਾਣੀ ਹੈ, ਕਿਨਾਰੇ ਲੱਗਿਆ ਨਹੀਂ ਜਾਣਾ। ਤੇ ਜੇ ਸਾਡੇ ਅੰਦਰ ਵੀ ਇਕੱਲਾ ਸੰਸਾਰ ਦੀ ਖਿੱਚ ਰਹੀ, ਅਸੀਂ ਸੰਸਾਰ ਦੇ ਅੱਧੇ ਸੰਸਾਰ ਤੇ ਰਹਿਣਾ, ਅੱਧੇ ਸੰਸਾਰ ਤੋਂ ਬਾਹਰ ਰਹਿਣਾ, ਤੇ ਜੇ ਇਹ ਬਿਰਤੀ ਰਵੀ ਤੇ ਕਿਨਾਰੇ ਲੱਗ ਜਾਵਾਂਗੇ, ਉਸ ਆਨੰਦ ਤੱਕ ਪਹੁੰਚ ਜਾਵਾਂਗੇ। ਪਰ ਜੇ ਬੇੜੀ ਡੁੱਬ ਗਈ, ਜੇ ਛੇਕ ਹੋ ਗਈ ਵਿੱਚ, ਤੇ ਠੀਕ ਹੈ, ਹਰ ਇੱਕ ਚੀਜ਼ ਦੀ ਵਿਚਾਰ ਕਰਨੀ ਹੈ। ਜਿੰਨਾ ਚਿਰ ਵਿਚਾਰ ਨਹੀਂ ਹੈ, ਉਨਾ ਚਿਰ ਆਨੰਦ ਨਹੀਂ ਹੈ। ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਕਦੀ ਜ਼ਿੰਦਗੀ ਜੇ ਵਿਚਾਰ ਕਰਕੇ ਦੇਖ, ਬੇਸ਼ੱਕ ਤੂੰ ਇੱਛਾ ਰੱਖਦਾ ਹੈ ਮਨ ਦੇ ਅੰਦਰ, ਤ੍ਰਿਸ਼ਨਾਵਾਂ ਰੱਖਦਾ, ਝੂਠੀਆਂ ਦਾਤਾਂ ਮੰਗਦਾ ਹੈ, ਇਹ ਨਹੀਂ ਕਿ ਲੋੜ ਨਹੀਂ ਇਹਨਾਂ ਦੀ, ਲੋੜ ਹੈ। ਕਦੀ ਜ਼ਿੰਦਗੀ ਚ ਵਿਚਾਰ ਕਰਕੇ ਦੇਖ, ਬੇੜੀ ਅਗਰ ਕਿਤੇ ਲਿਜਾਣੀ ਹੈ, ਕਿਤੇ ਕਿਨਾਰੇ ਤੇ ਲਾਉਣੀ ਹੈ, ਤੇ ਪਾਣੀ ਦੀ ਲੋੜ ਆ। ਇਹ ਨਹੀਂ ਕਿ ਇਸ ਸਰੀਰ ਨੂੰ ਸੰਸਾਰ ਦੀ ਲੋੜ ਨਹੀਂ ਹੈ, ਮਾਇਆ ਦੀ ਲੋੜ ਨਹੀਂ ਹੈ, ਪਦਾਰਥਾਂ ਦੀ ਲੋੜ ਨਹੀਂ ਹੈ, ਨਿਰਵਾਹ ਚੱਲਣਾ ਹੈਗੀ ਲੋੜ, ਪਰ ਗੁਰੂ ਪਿਆਰੇ ਡੁੱਬਣਾ ਨਹੀਂ ਹੈ। ਹੁਣ ਗੁਰੂ ਜੀ ਸਮਝਾਉਣ ਲੱਗੇ, ਇਸ ਪੰਕਤੀ ਨੂੰ ਵੀ ਮੁੱਖ ਰੱਖਣਾ ਆਪਾਂ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ। ਹਰ ਨਾਲ ਰਹਿਣ ਦਾ ਕਾਰਨ ਕੀ ਹੈ, ਰਹਿਣਾ ਕਿਵੇਂ ਪਰਮਾਤਮਾ ਦੇ ਨਾਲ। ਹੁਣ ਆਪ ਜੀ ਵਿਚਾਰ ਕਰਨਾ, ਗੁਰੂ ਦੇ ਪਿਆਰੇ ਸਤਿ ਸੰਗਤ ਜੀ, ਕੁੜੀ ਦਾ ਵਿਆਹ ਰੱਖਿਆ, ਕੁੜੀ ਦਾ ਵਿਆਹ ਰੱਖਿਆ, ਮੁੰਡਾ ਆ ਕੇ ਬਹਿ ਜਾਂਦਾ ਮਹਾਰਾਜ ਦੇ ਪ੍ਰਕਾਸ਼ ਦੇ ਸਾਹਮਣੇ। ਫਿਰ ਕੁੜੀ ਵਾਲੇ ਕੁੜੀ ਨੂੰ ਲੈ ਕੇ ਆਉਂਦੇ, ਜਦੋਂ ਕੁੜੀ ਨੂੰ ਲੈ ਕੇ ਆਉਂਦੇ ਆ, ਤੇ ਕੁੜੀ ਆ ਕੇ ਮੁੰਡੇ ਦੇ ਨਾਲ ਬਹਿੰਦੀ, ਜਦੋਂ ਤੇ ਗ੍ਰੰਥੀ ਸਿੰਘ ਬੜੇ ਪਿਆਰ ਨਾਲ ਕਹਿੰਦਾ ਜੀ, ਕੁੜੀ ਦੇ ਪਿਤਾ ਜੀ ਨੂੰ ਬੇਨਤੀ ਹੈ ਕਿ ਕੁੜੀ ਨੂੰ ਪੱਲਾ ਪਕੜਾ ਦੇਣ। ਜਦੋਂ ਉਹ ਪਿਤਾ ਜੀ ਉੱਠਦੇ ਆ, ਤੇ ਉਹਦਾ ਮੁੰਡਾ ਜਿਹਦੇ ਨਾਲ ਵਿਆਹ ਹੋਣਾ, ਉਹਦਾ ਪੱਲਾ ਕੁੜੀ ਨੂੰ ਪਕੜਾ ਦਿੰਦੇ ਆ। ਜਦੋਂ ਕੁੜੀ ਨੂੰ ਪਕੜਾ ਦਿੰਦੇ ਆ, ਪੱਲਾ ਪਕੜਾ ਕੇ, ਤੇ ਕਈ ਵਾਰੀ ਆਪ ਜੀ ਨੇ ਨੋਟ ਕਰਨਾ, ਪਿਤਾ ਜੀ ਉਦਾਸ ਜਿਹੇ ਹੋ ਜਾਂਦੇ। ਕਿਸੇ ਨੇ ਪੁੱਛਿਆ, ਕੀ ਗੱਲ ਹੋ ਗਈ? ਕਹਿੰਦੇ ਬਸ ਮੈਂ ਪੱਲਾ ਫੜਾਇਆ, ਫਿਰ ਕੀ ਚੰਗਾ ਕਿਤੇ ਵਧਾਈਆਂ ਸਗੋਂ। ਕਹਿੰਦੇ ਨਹੀਂ, ਹੈ ਤੇ ਵਧਾਈਆਂ, ਪਰ ਪੱਲਾ ਫੜਾਉਂਦਿਆਂ ਮੈਨੂੰ ਮਹਿਸੂਸ ਹੋਇਆ ਕਿ ਪੱਲਾ ਫੜਨ ਤੋਂ ਪਹਿਲਾਂ ਇਹ ਮੇਰੀ ਸੀ, ਪੱਲਾ ਫੜ ਲਿਆ ਇਹ ਕਿਸੇ ਹੋਰ ਦੀ ਹੋ ਗਈ, ਹੁਣ ਇਹ ਮੇਰੀ ਨਹੀਂ ਹੈ, ਮੈਂ ਤਾਂ ਥੋੜਾ ਜਿਹਾ ਉਦਾਸ ਹੋਇਆ। ਪੱਲਾ ਪਕੜਿਆ ਕਦ ਲਈ? ਪੱਲੇ ਦਾ ਮਤਲਬ ਕੀ ਹੈ? ਪੱਲਾ ਕੁੜੀ ਨੇ ਪਕੜਿਆ, ਮੁੰਡਾ ਉੱਠਦਾ, ਕੁੜੀ ਉੱਠਦੀ ਹੈ, ਪਰ ਕੁੜੀ ਮੁੰਡੇ ਦੇ ਮਗਰ ਮਗਰ ਫਿਰਦੀ ਹੈ। ਪੱਲਾ ਪਕੜਨ ਦਾ ਸਿਰਫ ਮਕਸਦ ਇੰਨਾ ਹੈ, ਆਪਣੇ ਘਰ ਵਾਲੇ ਨੂੰ ਕਹਿੰਦੀ ਜਿੱਧਰ ਤੂੰ ਜਾਏਗਾ ਉੱਧਰ ਮੈਂ ਜਾਊਂਗੀ, ਉਹਦੇ ਮਗਰ ਮਗਰ ਫਿਰਦੀ ਹੈ, ਮਗਰ ਮਗਰ ਫਿਰਦੀ ਹੈ, ਫੇਰੇ ਲੈਂਦੀ ਹੈ, ਚਾਰ ਫੇਰੇ ਹੋ ਜਾਂਦੇ ਨੇ। ਜਦੋਂ ਚਾਰ ਫੇਰੇ ਹੋ ਜਾਂਦੇ ਨੇ, ਪਿਤਾ ਜੀ ਉੱਠਦੇ ਆ, ਪੱਲਾ ਛੁਡਾ ਦਿੰਦੇ ਆ। ਸਦਕੇ ਜਾਵਾਂ, ਉਸ ਪਿਓ ਨੇ ਪੱਲਾ ਪਕੜਾਇਆ ਔਰ ਉਸੇ ਪਿਓ ਨੇ ਪੱਲਾ ਛੁਡਾ ਦਿੱਤਾ। ਪਰ ਸਦਕੇ ਜਾਵਾਂ, ਪੱਲਾ ਪਕੜਾਇਆ ਸੀ ਤੇ ਨਾਤਾ ਜੁੜ ਗਿਆ ਸੀ, ਪੱਲਾ ਛੁਡਾਇਆ ਹੈ, ਪਿਓ ਨੇ ਪੱਲਾ ਜ਼ਰੂਰ ਛੁਡਾਇਆ ਹੈ, ਪਰ ਉਹਨਾਂ ਦੋਨਾਂ ਦਾ ਮੀਆਂ ਬੀਵੀ ਦਾ ਸੰਬੰਧ ਨਹੀਂ ਜੁੜਾ ਸਕਦਾ, ਨਾਤਾ ਨਹੀਂ ਤੋੜ ਸਕਦਾ। ਇਹ ਨਹੀਂ ਕਹਿ ਸਕਦਾ ਕਿ ਮੈਂ ਪੱਲਾ ਛੁਡਾਤਾ ਹੈ, ਤੁਸੀਂ ਮੀਆਂ ਬੀਬੀ ਨਹੀਂ ਰਹੇ, ਤੁਸੀਂ ਘਰ ਵਾਲੀ ਘਰ ਵਾਲਾ ਨਹੀਂ ਰਹੇ, ਉੱਠ ਕੁੜੀਏ ਚਲੀਏ, ਜੋ ਮਰਜ਼ੀ ਕਹਿ ਲੈ ਚਲੀਏ, ਹੁਣ ਤਾਂ ਤਲਾਕ ਹੀ ਹੋਊ। ਹੁਣ ਦੇਖਣਾ ਪੱਲਾ ਪਕੜਾਇਆ, ਵਿਚਾਰ ਕਰਿਓ ਬੜੇ ਧਿਆਨ ਦੇ ਨਾਲ, ਸੰਗ ਰਹਿਣਾ ਕੀ ਹੈ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਪਰਮਾਤਮਾ ਨਾਲ ਰਹਿਣਾ ਕੀ ਅਸਲ ਚ। ਗੁਰੂ ਸਾਹਿਬ ਨੇ ਬੜੇ ਪਿਆਰ ਨਾਲ ਸਮਝਾਉਣ ਲੱਗੇ ਨੇ, ਪੱਲਾ ਪਕੜਾਇਆ। ਹੁਣ ਵਿਚਾਰ ਕਰਨਾ, ਉਧਰੋਂ ਮੁੰਡੇ ਦਾ ਬਾਪ, ਮੁੰਡੇ ਦਾ ਬਾਪ ਵਧਾਈਆਂ ਤੇ ਦੇ ਰਿਹਾ, ਵਧਾਈਆਂ ਤੇ ਦੇ ਰਿਹਾ, ਵਧਾਈਆਂ ਦੇ ਰਿਹਾ ਹੈ। 50 ਸਾਲ ਉਸ ਮੁੰਡੇ ਦੇ ਬਾਪ ਨੇ ਕਮਾਈ ਕੀਤੀ, 50 ਸਾਲ, 50 ਸਾਲ ਮੁੰਡੇ ਦੇ ਬਾਪ ਨੇ ਕਮਾਈ ਕੀਤੀ, ਤੇ ਕਮਾਈ ਕਰਦਿਆਂ ਕਰਦਿਆਂ ਕੋਈ ਜਾਇਦਾਦ ਮੁੰਡੇ ਦੇ ਨਾਂ ਲਵਾ ਦਿੱਤੀ, ਮੇਰਾ ਪੁੱਤਰ ਹੈ, ਅੱਧੀ ਜ਼ਮੀਨ ਦਾ ਮਾਲਕ ਹੈ, ਪੂਰੀ ਜ਼ਮੀਨ ਦਾ ਮਾਲਕ ਹੈ, ਮੇਰਾ ਕੀ ਪਤਾ ਮੈਂ ਰਹਿਣਾ ਕਿ ਨਹੀਂ ਰਹਿਣਾ, ਮੈਂ ਆਪਣੇ ਪੁੱਤਰ ਦੇ ਨਾਂ ਤੇ ਕਰ ਦਿੱਤਾ ਸਭ ਕੁਛ, ਸਭ ਕੁਛ ਵਸੀਅਤ ਕਰ ਦਿੱਤੀ ਹੈ, ਸਭ ਕੁਛ ਕਰ ਦਿੱਤਾ ਹੈ। ਚੌਥਾ ਫੇਰਾ ਹੋਇਆ, ਭਾਵੇਂ ਪੱਲਾ ਛਿੜਾ ਦਿੱਤਾ ਹੈ, ਪਰ ਜਿਸ ਕੁੜੀ ਨੇ ਫੇੜੇ ਲਏ ਨੇ, ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਜਿੰਨੀ ਜਾਇਦਾਦ ਮੁੰਡੇ ਦੇ ਨਾਂ ਤੇ ਆ, ਉਹ ਕੁੜੀ ਮਾਲਕਣ ਹੋ ਗਈ, ਮਾਲਕਣ ਹੋ ਗਈ, ਹੱਕਦਾਰ ਹੋ ਗਈ ਉਹਦੀ। ਕਦੀ ਜ਼ਿੰਦਗੀ ਚ ਵਿਚਾਰ ਕਰਕੇ ਦੇਖਿਓ, ਪੱਲਾ ਪਕੜਨਾ ਕੀ ਹੈ। ਜਦੋਂ ਪੱਲਾ ਪਕੜਾਇਆ ਤੇ ਪਿਓ ਕਹਿੰਦਾ ਅੱਜ ਧੀ ਸਾਡੀ ਨਹੀਂ ਰਹੀ, ਬੇਗਾਨੀ ਹੋ ਗਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ 963 ਅੰਗ ਦੇ ਉੱਤੇ ਕਹਿੰਦੇ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਜਾਈ, ਛੋੜਿਆ ਹੱਬ ਕਿਸੇ ਤਿਆਗੀ, ਹੱਬੇ ਸਾਖ ਕੁੜਾਵੇ ਡਿੱਠੇ ਤਉ ਪੱਲੇ ਕਹਿੰਦੇ ਲੱਗੀ। ਹੁਣ ਧਿਆਨ ਦੇਣਾ, ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਜਾਈ। ਹੁਣ ਉਹ ਜਿਹੜੀ ਕੁੜੀ ਹੈ ਜਦੋਂ ਮੁੰਡੇ ਦੇ ਨਾਲ ਆ ਕੇ ਬਹਿੰਦੀ ਹੈ, ਉਸ ਤੋਂ ਪਹਿਲਾਂ ਉਹਨੂੰ ਕੋਈ ਆ ਕੇ ਦੱਸਦਾ ਹੈ ਤੇਰੇ ਜਿਹੜੇ ਰਿਸ਼ਤੇਦਾਰ ਬਣਨ ਵਾਲੇ ਨੇ, ਜਿਹਨਾਂ ਰਿਸ਼ਤਾ ਕਰਨ ਲੱਗਾ, ਕੋਈ ਕਹਿੰਦਾ ਚੰਗੇ ਨੇ, ਕੋਈ ਕਹਿੰਦਾ ਮਾੜੇ ਨੇ, ਪਰ ਜਦੋਂ ਪੱਲਾ ਪਕੜਦੀ ਹੈ ਨਾ ਉਦੋਂ ਕੀ ਕਰਦੀ ਹੈ। ਉਹਨੂੰ ਕਿਸੇ ਨੇ ਕਿਹਾ ਕਹਿੰਦੀ ਗੱਲ ਸੁਣ, ਹੁਣ ਤੇ ਮੈਂ ਵਿਆਹੀ ਚੱਲੀ ਹਾਂ, ਹੁਣ ਮੈਨੂੰ ਕੋਈ ਮਤਲਬ ਨਹੀਂ ਉਹਨਾਂ ਦੀ ਵਿਡਾਈ ਕਰਨ ਦਾ, ਤੇ ਮੈਨੂੰ ਕੋਈ ਮਤਲਬ ਨਹੀਂ ਉਹਨਾਂ ਦੀ ਨਿੰਦਿਆ ਕਰਨ ਦਾ, ਕਿਉਂਕਿ ਤੇ ਮੈਂ ਵਿਆਹੀ ਚੱਲੀ, ਹੁਣ ਤੇ ਮੇਰੇ ਹੋ ਚੁੱਕੇ। ਉਸਤਤ ਨਿੰਦਾ ਨਾਨਕ ਜੀ ਮਹਿਬ ਵਜਾਈ, ਸਾਰੀ ਛੱਡ ਦਿੱਤੀ ਹੈ, ਨਾ ਕਿਸੇ ਦੀ ਖੁਸ਼ਾਮਤ ਤੇ ਨਾ ਹੀ ਕਿਸੇ ਦੀ ਨਿੰਦਿਆ, ਠੀਕ ਹੈ, ਛੋੜਿਆ ਹੱਬ ਕਿਸੇ ਤਿਆਗੀ, ਕਹਿੰਦੀ ਮੈਂ ਸਭ ਕੁਝ ਛੱਡ ਦਿੱਤਾ ਹੈ, ਕਿਉਂ ਮੈਂ ਤਿਆਗ ਦਿੱਤਾ ਹੈ। ਕਹਿੰਦਾ ਭਾਵ ਤਿਆਗ ਦਿੱਤਾ ਮਤਲਬ ਕੀ ਹੈ ਕਿ ਜਿਨ੍ਹਾਂ ਨਾਲ ਮੇਰਾ ਨਾਤਾ ਸੀ ਪਹਿਲਾਂ, ਜਿਨ੍ਹਾਂ ਨਾਲ ਮੇਰਾ ਨਾਤਾ ਸੀ, ਹੁਣ ਮੈਂ ਇੱਕ ਐਸੇ ਪਤੀ ਨਾਲ ਬੈਠ ਗਈ ਹਾਂ ਕਿ ਮੈਂ ਆਪਣੇ ਮਨ ਵਿੱਚੋਂ ਵੀ ਤਿਆਗ ਕਰ ਦਿੱਤਾ ਹੈ ਕਿ ਜੋ ਮਰਜ਼ੀ ਹੈ, ਭਾਵੇਂ ਮੇਰੇ ਮਾਂ ਬਾਪ ਸਨ, ਭੈਣ ਭਰਾ ਸਨ, ਸਾਰੇ ਸੰਬੰਧੀ ਸਨ, ਪਰ ਮੈਂ ਹੁਣ ਪਤੀ ਨਾਲ ਜੁੜ ਗਈ ਹਾਂ, ਮੈਂ ਆਪਣੇ ਅੰਦਰੋਂ ਵੀ ਤਿਆਗ ਕਰਤਾ ਕਿ ਮੇਰਾ ਇਹਨਾਂ ਨਾਲ ਰਿਸ਼ਤਾ ਕੋਈ ਨਹੀਂ, ਹੁਣ ਮੇਰਾ ਰਿਸ਼ਤਾ ਉਹਦੇ ਨਾਲ ਆ। ਫਿਰ ਗੁਰੂ ਸਾਹਿਬ ਕੀ ਕਹਿਣ ਲੱਗੇ, ਕਹਿੰਦੇ ਹੱਬੇ ਸਾਕ ਕੁੜਾਵੇ ਡਿੱਠੇ। ਜਦੋਂ ਕੁੜੀ ਪੱਲਾ ਪਕੜਦੀ ਹੈ ਨਾ, ਅੱਖਾਂ ਚ ਪਾਣੀ ਆ ਜਾਂਦਾ ਹੈ। ਪਿੱਛੇ ਬੈਠੀਆਂ ਕੁੜੀਆਂ ਨੇ ਕਿਹਾ ਕਿਉਂ ਕੀ ਗੱਲ ਹੋ ਗਈ ਰੋਪੀ, ਵਿਆਹ ਹੋਣ ਲੱਗਾ ਤੇਰਾ, ਬਦਸ਼ਕ ਨਹੀਂ ਕਰਦੀ ਪਈ ਰੋਂਦੀ। ਕਹਿੰਦੀ ਵਿਆਹ ਹੋਣ ਲੱਗਾ ਮੇਰਾ, ਫੇਰੇ ਲੈਣ ਲੱਗੀ ਮੈਂ, ਪਰ ਮੈਂ ਹੈਰਾਨ ਆ ਕਿ ਦੇਖੋ ਜਿਸ ਮਾਂ ਬਾਪ ਨੇ ਪਾਲਿਆ, ਜਿਸ ਭੈਣ ਭਰਾ ਨਾਲ ਮੈਂ ਖੇਡੀ, ਜਿਸ ਪਰਿਵਾਰ ਵਿੱਚ ਮੈਂ ਵੱਡੀ ਹੋਈ, ਅੱਜ ਉਹ ਝੂਠੇ ਹੋ ਗਏ, ਉਹਨਾਂ ਨਾਲ ਮੇਰਾ ਕੋਈ ਨਾਤਾ ਨਹੀਂ ਰਿਹਾ, ਮੇਰਾ ਨਾਤਾ ਤੇ ਇਹਦੇ ਨਾਲ ਜੁੜ ਗਿਆ, ਇਹ ਮੇਰਾ ਘਰ, ਸਾਰੇ ਕਹੇ ਤੇਰਾ ਘਰ, ਆਪਣੇ ਘਰ ਚੱਲੀਏ, ਆਪਣੇ ਘਰ ਚੱਲੀਏ, ਦੱਸੋ ਮੇਰਾ ਘਰ ਹੀ ਨਹੀਂ ਸੀ, ਉਹ ਘਰ ਨਹੀਂ ਸੀ ਤੇਰਾ, ਤੇਰਾ ਤੇ ਘਰ ਆਇਆ, ਠੀਕ ਹੈ, ਉਹ ਤਿਆਗ ਦਿੱਤਾ ਸਭ ਕੁਛ ਹੀ। ਗੁਰੂ ਸਾਹਿਬਾਨ ਕਹਿੰਦੇ ਆਨੰਦ ਉਹ ਦਿਨ ਆਉਣਾ ਜਿੱਦਾਂ ਮੁੰਡੇ ਦੇ ਨਾਲ ਬੈਠੀ ਤੇ ਪਿਓ ਨੇ ਪੱਲਾ ਪਕੜਾ ਦਿੱਤਾ, ਪੱਲਾ ਪਕੜਨ ਦੀ ਦੇਰ ਸੀ, ਸੰਸਾਰ ਬਾਕੀ ਪਰਿਵਾਰ ਨਾਲੋਂ ਜਿਨ੍ਹਾਂ ਨੇ ਜੰਮਿਆ ਪਾਲਿਆ ਪੋਸਿਆ ਉਹਨਾਂ ਨੂੰ ਨਾਤਾ ਟੁੱਟ ਗਿਆ। ਗੁਰੂ ਸਾਹਿਬਾਨ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ, ਇਸ ਮਨ ਰੂਪੀ ਔਰਤ ਨੂੰ ਜਦੋਂ ਪਰਮਾਤਮਾ ਦਾ ਸ਼ਬਦ ਰੂਪੀ ਪੱਲਾ ਪਕੜਾਉਂਦੇ ਆ, ਸ਼ਬਦ ਰੂਪੀ ਪੱਲਾ ਪਕੜਾਉਂਦੇ ਆ, ਕਹਿੰਦੇ ਪਰ ਗੱਲ ਪਤਾ ਕੀ ਹੈ, ਜੇ ਤੇ ਕੁੜੀ ਪੱਲਾ ਪਕੜ ਕੇ ਵੀ ਮਾਂ ਬਾਪ ਦੇ ਮੋਹ ਚ ਬੈਠੀ ਰਹੀ ਤੇ ਸਹੁਰੇ ਵਸੂਗੀ ਨਹੀਂ, ਸਹੁਰੇ ਵਸੂਗੀ ਨਹੀਂ। ਕਦੀ ਦੇਖਿਓ ਕਿਤੇ ਲੜਾਈ ਝਗੜਾ ਹੋ ਗਿਆ ਮੀਆਂ ਬੀਬੀ ਦਾ, ਚਾਰ ਬੰਦੇ ਇਕੱਠੇ ਹੋਏ, ਪਹਿਲੀ ਗੱਲ ਉੱਠੀ, ਜਿਹੜੇ ਮੁੰਡੇ ਦੇ ਮਾਂ ਬਾਪ ਸੀ ਨਾ ਉਹਨਾਂ ਨੇ ਕਿਹਾ ਕੁੜੀ ਦੇ ਮਾਂ ਬਾਪ ਨੂੰ, ਕਹਿੰਦਾ ਭਾਜੀ ਤੇ ਭੈਣ ਜੀ ਬੇਨਤੀ ਹੈ ਕਿ ਤੁਸੀਂ ਇੰਟਰਫੇਰੈਂਸ ਨਾ ਕਰਿਆ ਕਰੋ, ਇਹਨਾਂ ਜ਼ਿੰਦਗੀ ਜੀਣ ਦਿਓ, ਇਹ ਤੁਹਾਡੇ ਮਗਰ ਲੱਗਦੀ ਆ, ਇਸ ਕਰਕੇ ਸਾਡੇ ਘਰ ਚ ਕਲੇਸ਼ ਪੈਂਦਾ, ਇਹਨਾਂ ਦਾ ਨਾਤਾ ਛੱਡ ਦਿਓ, ਤੁਹਾਡੀ ਨਹੀਂ ਹੁਣ ਸਾਡੀ ਹੈ। ਗੁਰੂ ਸਾਹਿਬ ਕਦੀ ਜ਼ਿੰਦਗੀ ਚ ਵਿਚਾਰ ਕਰਿਓ, ਗੁਰੂ ਗ੍ਰੰਥਾਂ ਤੇ ਲੜ ਲੱਗ ਕੇ ਸ਼ਬਦ ਦੀ ਦਾਤ ਲੈ ਕੇ ਜੇ ਨਾਤਾ ਸੰਸਾਰ ਨਾਲ ਰਿਹਾ ਤੇ ਮਨ ਚ ਕਲੇਸ਼ ਹੀ ਪਿਆ ਰਹਿਣਾ, ਪਿਆ ਰਹਿਣਾ। ਜੇ ਗੁਰੂ ਸਾਹਿਬ ਨੂੰ ਕਹਿਣ ਲੱਗੇ, ਕਹਿੰਦੇ ਜਦੋਂ ਸ਼ਬਦ ਦੀ ਦਾਤ ਮਿਲੀ, ਪੱਲਾ ਪਕੜਿਆ ਤੇ ਚਾਰ ਫੇਰੇ ਲਏ, ਚਾਰ ਅਵਸਥਾ ਪਹੁੰਚੀ ਆਤਮਾ, ਜਿਵੇਂ ਹੀ ਚਾਰ ਅਵਸਥਾ ਤੇ ਪਹੁੰਚੀ, ਚੌਥੀ ਅਵਸਥਾ ਤੇ ਪਹੁੰਚੀ ਤੇ ਪੱਲਾ ਛੱਡ ਦਿੱਤਾ, ਸ਼ਬਦ ਰੁਕ ਜਾਂਦਾ ਤੇ ਪ੍ਰਕਾਸ਼ ਹੋ ਜਾਂਦਾ ਹੈ, ਨਾਤਾ ਪਰਮਾਤਮਾ ਨਾਲ ਜੁੜ ਜਾਂਦਾ ਹੈ, ਆਤਮਾ ਤੇ ਪਰਮਾਤਮਾ ਇੱਕ ਹੋ ਜਾਂਦੇ ਨੇ, ਸਵਰਨ ਬਣ ਜਾਂਦਾ ਹੈ। ਹੁਣ ਆਤਮਾ ਜਿੱਥੇ ਮਰਜ਼ੀ ਜਾਵੇ, ਕੁੜੀ ਦਾ ਪੱਲਾ ਛੜਾਤਾ ਹੈ, ਭਾਵੇਂ ਪੇਕਿਆਂ 'ਚ ਬੈਠੇ ਤੇ ਭਾਵੇਂ ਸਹੁਰੇ 'ਚ ਬੈਠੇ, ਹੈਗੀ ਖਸਮ ਦੀ ਹੈ। ਜਿੱਦਣ ਸਾਡੀ ਆਤਮਾ ਦਾ ਨਾਤਾ ਪਰਮਾਤਮਾ ਜੁੜ ਜਾਂਦਾ ਹੈ, ਭਾਵੇਂ ਸੰਸਾਰ 'ਤੇ ਰਵੇ ਤੇ ਭਾਵੇਂ ਦਰਗਾਹ 'ਚ ਰਵੇ, ਹੈਗੀ ਪਰਮਾਤਮਾ ਦੀ ਹੈ। ਹੁਣ ਧਿਆਨ ਦੇਣਾ, ਕਹਿੰਦੇ ਨੇ ਜਿਸ ਵੇਲੇ ਚਾਰ ਫੇਰੇ ਲਏ ਤੇ ਉਹ ਕੁੜੀ ਜਿਹੜੀ ਹੈ ਆਪਣੇ ਘਰ ਵਾਲੇ ਦੀ ਜ਼ਮੀਨ ਜਾਇਦਾਦ ਦਾ ਮਾਲਕਣ ਬਣ ਗਈ ਹੈ, ਹੱਕਦਾਰ ਬਣ ਗਈ। ਕਦੀ ਵਿਚਾਰਿਆ ਜੇ ਭਲਾ ਕਿ ਤੁਸੀਂ ਨਾਤਾ ਤੇ ਜੋੜ ਕੇ ਵੇਖੋ, ਭਲਾ ਕਦੀ ਨਾਤਾ ਤੇ ਜੋੜ ਕੇ ਵੇਖੋ, ਅਸੀਂ ਨਾਤਾ ਹੀ ਨਹੀਂ ਜੋੜਿਆ, ਜਿੰਨਾ ਚਿਰ ਨਾਤਾ ਨਹੀਂ ਜੋੜਾਂਗੇ ਉਹਨਾਂ ਚਿਰ ਗੱਲ ਨਹੀਂ ਬਣਨੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ 101 ਅੰਗ ਦੇ ਉੱਤੇ ਕੀ ਕਹਿੰਦੇ ਦੇਖਿਓ, ਕਹਿੰਦੇ ਜਿਵੇਂ ਕੁੜੀ ਨੇ ਫੇਰੇ ਲਏ ਤੇ ਮਾਲਕਣ ਬਣ ਕੇ ਬਹਿ ਗਈ, ਇੱਕ ਚਾਰ ਫੇਰੇ ਲਏ, ਇੱਕ ਪੱਲਾ ਹੀ ਪਕੜਿਆ, ਪੱਲਾ ਪਕੜਨ ਦੀ ਦੇਰ ਆ ਕਿ ਹੱਕਦਾਰ ਬਣ ਗਈ, ਜੋ ਮੁੰਡੇ ਦੀ ਜਾਇਦਾਦ ਆ ਉਹਦੀ ਮਾਲਕਣ ਹੈ ਉਹ। ਤੇ ਗੁਰੂ ਅਰਜਨ ਦੇਵ ਮਹਾਰਾਜ ਲਿਖਦੇ ਆ, ਕਹਿੰਦੇ ਜੋ ਕਿਛ ਠਾਕਰ ਕਾ ਸੋ ਸੇਵਕ ਗਾ, ਜੋ ਕਿਛ ਠਾਕਰ ਕਾ ਸੋ ਸੇਵਕ ਆ, ਸੇਵਕ ਠਾਕਰ ਹੀ ਸੰਗ ਜਾਰ ਜੀਓ। ਕਹਿੰਦੇ ਜੋ ਕਿਛ ਠਾਕਰ ਕਾ ਸੋ ਸੇਵਕ ਗਾ, ਕਹਿੰਦੇ ਜਿੰਨੀ ਜਾਇਦਾਦ ਮੁੰਡੇ ਦੀ ਆ ਉਨੀ ਜਾਇਦਾਦ ਕੁੜੀ ਦੀ ਹੋ ਜਾਂਦੀ ਹੈ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿੱਦਣ ਸਾਡੀ ਸੁਰਤ ਰੂਪੀ ਔਰਤ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬਹਿ ਕੇ ਉਸ ਪਰਮਾਤਮਾ ਦਾ ਸ਼ਬਦ ਰੂਪੀ ਪੱਲਾ ਪਕੜ ਲੈਂਦੀ ਹੈ, ਉਸ ਪੱਲੇ ਨੂੰ ਪਕੜ ਕੇ ਫੇਰੇ ਲੈਂਦੀ ਹੈ ਚਾਰ ਅਵਸਥਾ ਤੇ ਪਹੁੰਚਦੀ ਹੈ, ਜਦੋਂ ਪਹੁੰਚਦੀ ਹੈ ਤੇ ਦਸਵਾਂ ਦੁਆਰ ਚ ਪ੍ਰਵੇਸ਼ ਕਰਦੀ ਹੈ, ਇਹ ਪਰਮਾਤਮਾ ਨਾਲ ਨਾਤਾ ਜੁੜ ਜਾਂਦਾ ਹੈ। ਜਿਵੇਂ ਨਾਤਾ ਜੁੜਦਾ ਹੈ ਤੇ ਗੁਰੂ ਸਾਹਿਬ ਨੂੰ ਕਹਿਣ ਲੱਗੇ ਜੋ ਕਿਛ ਠਾਕਰ ਕਾ, ਕਹਿੰਦੇ ਜੋ ਪਰਮਾਤਮਾ ਦੀ ਅਵਸਥਾ ਹੈ, ਜੋ ਪਰਮਾਤਮਾ ਦਾ ਆਪਾਪਨ ਹੈ, ਸੋ ਸੇਵਕ ਕਾ, ਕਹਿੰਦੇ ਉਹੀ ਅਵਸਥਾ ਉਸ ਭਗਤ ਦੀ ਬਣ ਜਾਂਦੀ ਹੈ, ਉਸ ਸੇਵਕ ਦੀ ਬਣ ਜਾਂਦੀ ਹੈ। ਕਹਿੰਦੇ ਜਿੰਨੀ ਜਾਇਦਾਦ ਮੁੰਡੇ ਦੀ ਹੈ ਉਨੀ ਦੀ ਉਨੀ ਜਾਇਦਾਦ ਕੁੜੀ ਦੀ ਹੋ ਜਾਂਦੀ ਹੈ। ਕਹਿੰਦੇ ਜੋ ਪਰਮਾਤਮਾ ਦੇ ਅੰਦਰ ਤਾਕਤ ਆ, ਸ਼ਕਤੀ ਆ, ਕਹਿੰਦੇ ਉਹ ਸੇਵਕ ਅੰਦਰ ਆ ਜਾਂਦੀ ਹੈ। ਦੱਸੋ ਕਿੱਡੀ ਵੱਡੀ ਦਾਤ ਹੈ, ਆਪਾਂ ਤੇ ਲੋੜ ਹੀ ਨਹੀਂ ਪਈ ਵਿਚਾਰ ਕਰਨ ਦੀ, ਆ ਜੇ ਐ ਮਨ ਮੇਰਿਆ ਤੂੰ ਸਦਾ ਰੋਵਰ ਨਾਲ ਪਰਮਾਤਮਾ ਦੇ ਨਾਲ ਰਹਿ ਕੇ ਤੇ ਵੇਖ। ਕਹਿੰਦਾ ਫਿਰ ਕਿਉਂ, ਕਹਿੰਦੇ ਜੋ ਕੁਛ ਪਰਮਾਤਮਾ ਦਾ ਹੈ, ਜਿਹੜਾ ਆਪਾ ਭਾਵ ਪਰਮਾਤਮਾ ਦਾ ਹੈ, ਜਿਹੜੀ ਸ਼ਕਤੀ, ਜਿਹੜਾ ਪ੍ਰਕਾਸ਼ ਪਰਮਾਤਮਾ ਦਾ, ਉਹ ਸੇਵਕ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ। ਠੀਕ ਹੈ, ਹੁਣ ਕੀ ਹੁੰਦਾ ਹੈ, ਸੇਵਕ ਤੇ ਪਰਮਾਤਮਾ ਇੱਕ ਮਿੱਕ ਹੋ ਜਾਂਦੇ ਨੇ, ਕੋਈ ਫਰਕ ਨਹੀਂ ਰਹਿੰਦਾ। ਬਾਣੀ ਚ ਕਈ ਜਗ੍ਹਾ ਤੇ ਲਿਖਿਆ ਆਪ ਜੀ ਨੇ ਪੜ੍ਹਨਾ, ਹਰ ਕਾ ਸੇਵਕ ਸੋ, ਕਹਿੰਦੇ ਰੱਬ ਦਾ ਪੈਰਾ ਰੱਬ ਵਰਗਾ ਹੈ। ਸਿਰਫ ਗੱਲ ਵਿਚਾਰ ਨਹੀਂ ਹੈ, ਐ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਕਹਿੰਦਾ ਮਨਾ ਹਮੇਸ਼ਾ ਪਰਮਾਤਮਾ ਨਾਲ ਜੁੜ ਕੇ ਰਹੋ, ਪਰਮਾਤਮਾ ਵਾਲੇ ਪਾਸੇ ਧਿਆਨ ਲਾ ਕੇ ਰੱਖ। ਜੇ ਪਰਮਾਤਮਾ ਵਾਲੇ ਪਾਸੇ ਧਿਆਨ ਲਾ ਕੇ ਰੱਖੇਗਾ ਤਾਂ ਗੱਲ ਬਣਨੀ ਹੈ, ਉਹਨਾਂ ਚਿਰ ਗੱਲ ਨਹੀਂ ਬਣਨੀ ਤੇਰੀ। ਕਹਿੰਦਾ ਹੈ, ਹੁਣ ਗੁਰੂ ਸਾਹਿਬ ਨੂੰ ਕੀ ਕਹਿਣ ਲੱਗੇ, ਕਹਿੰਦੇ ਸੇਵਕ ਠਾਕਰ ਹੀ ਸੰਗ ਜਹਰ ਜੀਓ, ਸੇਵਕ ਠਾਕੁਰ ਹੀ, ਨਾਲੇ ਸੇਵਕ ਜਿਹੜਾ ਭਗਤ ਆ ਉਹਨੇ ਭਗਤੀ ਕੀਤੀ ਆ, ਪੱਲਾ ਪਕੜਿਆ ਤੇ ਫੇਰੇ ਲਏ ਨੇ, ਜਦੋਂ ਫੇਰੇ ਲਏ ਨੇ ਪੱਲਾ ਪਕੜਿਆ, ਕਹਿੰਦੇ ਜਿਹੜਾ ਭਗਤ ਹੈ ਉਹ ਪਰਮਾਤਮਾ ਦੇ ਨਾਲ ਸੰਗ ਕਰ ਲੈਂਦਾ, ਉਹਦੇ ਨਾਲ ਹੋ ਜਾਂਦਾ, ਆ ਗਿਆ ਸੰਗ ਅੱਖਰ, ਕਹਿੰਦਾ ਨਾਲ ਹੋ ਜਾਂਦਾ, ਇੱਕ ਮਿੱਕ ਹੋ ਜਾਂਦੇ ਨੇ। ਤੇ ਜਹਰ ਜੀਓ, ਕਹਿੰਦੇ ਫਿਰ ਪਰਮਾਤਮਾ ਲੋਕ ਤੇ ਪਰਲੋਕ ਚ ਉਸ ਭਗਤ ਨੂੰ ਜ਼ਾਹਰ ਕਰਦਾ, ਪ੍ਰਗਟ ਕਰਦਾ ਹੈ। ਕੀ ਪ੍ਰਗਟ ਕਰਦਾ ਹੈ? ਦੇਖਿਓ ਗੁਰੂ ਪਿਆਰਿਓ, ਕੁੜੀ ਤੇ ਮੁੰਡੇ ਦੇ ਫੇਰੇ ਹੋਏ, ਚਾਰ ਫੇਰੇ ਹੋਏ, ਪੱਲਾ ਛੱਡ ਦਿੱਤਾ। ਹੁਣ ਮੁੰਡਾ ਤੇ ਕੁੜੀ ਦੋਨੋਂ ਇਕੱਲੇ ਜਾ ਰਹੇ ਨੇ। ਆਪਣੇ ਪਿੰਡ ਵਿੱਚ ਪਹੁੰਚਦਾ ਮੁੰਡਾ ਲੈ ਕੇ ਕੁੜੀ, ਆਪਣੇ ਪਿੰਡ ਵਿੱਚ ਲੈ ਕੇ ਜਦੋਂ ਪਹੁੰਚਦਾ ਹੈ, ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਸਾਰੇ ਪਿੰਡ ਦੇ ਲੋਕ ਇਕੱਠੇ ਹੋ ਕੇ ਆਉਂਦੇ ਆ, ਕੁੜੀ ਵੇਖਣ ਚੱਲੇ, ਵਹੁਟੀ ਵੇਖਣ ਚੱਲੇ, ਵਹੁਟੀ ਵੇਖਣ ਚੱਲੇ। ਔਰ ਉਹਨੇ ਘਰ ਦੇ ਵੀ ਕਦੀ ਵੇਖਿਓ, ਕੋਈ ਵਿਆਹ ਉੱਲ ਛੱਪੇ ਵੀ ਕਰ ਲਵੇ, ਲੁੱਕ ਕੇ ਵੀ ਕਰ ਲਵੇ, ਕੀ ਕਹੀਦਾ ਕਿ ਦੇਖੋ ਜੋ ਮਰਜ਼ੀ ਹੈ, ਹੁਣ ਆਪਾਂ ਕੁੜੀ ਲੈ ਕੇ ਆਏ, ਵਿਆਹ ਕੇ ਲੈ ਕੇ ਆਏ, ਤੇ ਪਿੰਡ ਦੱਸਣਾ ਤੇ ਪੈਣਾ ਹੀ ਹੈ ਨਾ, ਪਿੰਡ ਚ ਦੱਸਣਾ ਤੇ ਪੈਣਾ ਹੀ ਆ। ਵੈਸੇ ਮੁੰਡਾ ਵਿਆਹ ਲਿਆ ਤੇ ਕੁੜੀ ਲੈਣ ਦੀ ਹੈ, ਆਂਢ ਗੁਆਂਢ ਇਕੱਠੇ ਹੋ ਕੇ ਵੇਖਣ ਆਉਂਦੇ, ਸਾਰੇ ਪਿੰਡ ਚ ਰੌਲਾ ਪੈ ਜਾਂਦਾ ਹੈ। ਗੁਰੂ ਸਾਹਿਬ ਬਣ ਕਹਿੰਦੇ ਪਰੰਪਰਾ ਸਾਰੀਆਂ ਉੱਥੇ ਦੀਆਂ ਨੇ। ਜਿੱਦਣ ਆਤਮਾ ਪਰਮਾਤਮਾ ਨਾਲ ਲੀਨ ਹੁੰਦੀ ਤੇ ਪਰਮਾਤਮਾ ਦੇ ਦਰ ਤੇ ਪਹੁੰਚੀ, ਪੂਰੀ ਸ੍ਰਿਸ਼ਟੀ ਚ ਰੌਲਾ ਪੈ ਜਾਂਦਾ ਹੈ। ਕਲੀਅਰ ਲਿਖਿਆ, ਸੇਵਕ ਠਾਕਰ ਹੀ ਸੰਗ ਜਹਰ ਜੀ। ਉਹ ਹੁਣ ਮੁੰਡਾ ਕਿਤੇ ਵੀ ਨਿਕਲਦਾ, ਮੁੰਡੇ ਯਾਰ ਦੋਸਤ ਵਧਾਈਆਂ ਦਿੰਦੇ, ਕਹਿੰਦੇ ਵਿਆਹ ਹੋ ਗਿਆ, ਕਹਿੰਦੇ ਹਾਂਜੀ ਵਿਆਹ ਹੋ ਗਿਆ ਜੀ, ਕੁੜੀ ਲੈਣ ਦੀ। ਪਰਮਾਤਮਾ ਕਹਿੰਦੇ, ਕਹਿੰਦੇ ਹਾਂ ਮੇਰੇ ਨਾਲ ਉਸ ਆਤਮਾ ਦਾ ਨਾਤਾ ਜੁੜ ਗਿਆ, ਮੈਂ ਦਰਗਾਹ ਚ ਲੈ ਆਇਆ। ਠੀਕ ਹੈ, ਉੱਥੇ ਹੀ ਉਹੀ ਬਿਰਤੀ ਬਣ ਜਾਂਦੀ ਹੈ ਜਿਹੜੀ ਆਪਾਂ ਸੰਸਾਰ ਦੇ ਉੱਤੇ ਕਰਦੇ ਹਾਂ, ਉਸੇ ਤਰ੍ਹਾਂ ਹੀ ਗੁਰੂ ਸਾਹਿਬ ਕਹਿੰਦੇ ਉਹ ਆਤਮਿਕ ਬਿਰਤੀ ਸੰਸਾਰ ਦੇ ਉੱਤੇ ਪ੍ਰਗਟ ਹੋ ਜਾਂਦੀ ਹੈ ਜਦੋਂ ਪਰਮਾਤਮਾ ਨਾਲ ਨਾਤਾ ਜੁੜ ਜਾਂਦਾ ਹੈ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਵਿਚਾਰ ਕਰੀ ਜੋ, ਸਿਰਫ ਇੱਕ ਪੰਕਤੀ ਤੇ ਟਿਕੇ ਰਹੋ ਅਜੇ, ਐ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਮੇ। ਹੁਣ ਧਿਆਨ ਦੇਣਾ, ਕਬੀਰ ਸਾਹਿਬਨ ਕਹਿਣ ਲੱਗੇ, ਕਹਿੰਦੇ ਕਬੀਰ ਗੁਰ ਲਾਗਾ ਤਬ ਜਾਣੀਏ, ਗੁਰ ਲਾਗਾ ਤਬ ਜਾਣੀਏ, ਮਿਟੇ ਮੋਹ ਤਨ ਤਾਪ। ਗੁਰ ਲਾਗਾ ਤਬ ਜਾਣੀਏ, ਮਿਟੇ ਮੋਹ ਤਨ ਤਾਪ। ਕਹਿੰਦੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਇਹ ਨਹੀਂ ਹੈਗਾ ਕਿ ਤੁਸੀਂ ਅੰਮ੍ਰਿਤ ਛਕ ਲਿਆ, ਜਨੇਊ ਪਾ ਲਿਆ, ਸੁਣਤ ਕਰਵਾ ਲਿਆ, ਕੋਈ ਬਾਹਰੀ ਬਾਣਾ ਪਾ ਲਿਆ, ਕੋਈ ਪਹਿਰਾਵਾ ਪਾ ਲਿਆ ਤੇ ਤੁਸੀਂ ਕਹੋ ਮੈਂ ਗੁਰੂ ਨਾਲ ਲੱਗ ਗਿਆ, ਮੈਂ ਗੁਰੂ ਨਾਲ ਜੁੜ ਗਿਆ। ਕਹਿੰਦੇ ਨਹੀਂ, ਗੁਰ ਲਾਗਾ ਤਬ ਜਾਣੀਏ। ਕਹਿੰਦਾ ਆਪਣੇ ਆਪ ਨੂੰ ਉਦਣ ਜਾਣੀ ਕਿ ਮੈਂ ਗੁਰੂ ਦੇ ਨਾਲ ਜੁੜ ਗਿਆ, ਗੁਰੂ ਦੇ ਲੜ ਲੱਗ ਗਿਆ। ਕਹਿੰਦੇ ਕਿੱਦਣ? ਤੇ ਗੁਰੂ ਸਾਹਿਬਨ ਕਹਿਣ ਲੱਗੇ, ਕਹਿੰਦੇ ਮਿਟੇ ਮੋਹ ਤਨ ਤਾਪ। ਕਹਿੰਦਾ ਜੇ ਤੇ ਗੁਰੂ ਦੀ ਬਾਣੀ ਪੜ੍ਹਦੇ ਆ, ਗੁਰੂ ਦੇ ਸ਼ਬਦ ਨਾਲ ਜੁੜਦੇ ਆ, ਤੇਰੇ ਅੰਦਰੋਂ ਸੰਸਾਰ ਦਾ ਮੋਹ ਮਿਟ ਗਿਆ, ਸੰਸਾਰ ਦਾ ਮੋਹ ਖਤਮ ਹੋ ਗਿਆ। ਤਨ ਤਾਪ, ਤਨ ਸਰੀਰ, ਤਾਪ ਕੀ ਹੈ? ਕਲੇਸ਼। ਕਹਿੰਦਾ ਅਜੇ ਤੇ ਤੇਰੇ ਤਨ ਤਨ ਕਰਕੇ ਕਲੇਸ਼ ਕਲੇਸ਼ ਪੈਣ ਡਿਆ ਮਨ ਵਿੱਚ। ਕਿੱਦਾਂ? ਮਨ ਕਹਿੰਦਾ ਗੁਰੂ ਘਰ ਗਏ ਹਾਂ, ਪਾਠ ਕੀਤਾ ਹੈ, ਮੱਥੇ ਟੇਕੇ ਆ, ਸੇਵਾ ਕੀਤੇ ਆ, ਸਰੀਰ ਮੇਰਾ ਠੀਕ ਨਹੀਂ ਹੈ, ਮੈਨੂੰ ਫਲਾਣੀ ਚੀਜ਼ ਮਿਲੀ ਨਹੀਂ, ਉਹ ਚੀਜ਼ਾਂ ਦੇ ਸਰੀਰ ਸੁੱਖ ਤੇ ਸਰੀਰ ਨੇ ਭੋਗਣੇ। ਧਿਆਨ ਦੇਣਾ, ਆ ਸੰਸਾਰੀ ਪਦਾਰਥਾਂ ਦੇ ਸੁੱਖ ਸਰੀਰ ਭੋਗਦਾ ਹੈ, ਪਰ ਇੱਕ ਐਸਾ ਸੁੱਖ ਹੈ ਜਿਹਨੂੰ ਕੇਵਲ ਤਾਂ ਕੇਵਲ ਮਨ ਭੋਗ ਸਕਦਾ ਹੈ। ਉਹ ਸੁੱਖ ਕਿਹੜਾ ਹੈ? ਉਹ ਆਤਮਿਕ ਆਨੰਦ ਹੈ, ਉਹਨੂੰ ਇਕੱਲਾ ਮਨ ਭੋਗ ਸਕਦਾ, ਉਹਨੂੰ ਸਰੀਰ ਨਹੀਂ ਭੋਗ ਸਕਦਾ। ਠੀਕ ਹੈ, ਇਹ ਸਰੀਰ ਦੇ ਸੁੱਖ ਨੇ ਸਾਰੇ। ਤੇ ਗੁਰੂ ਸਾਹਿਬ ਨੇ ਕਹਿੰਦੇ, ਕਹਿੰਦੇ ਮਿਟੇ ਮੋਹ ਤਨ ਤਾਪ। ਕਹਿੰਦਾ ਗੁਰੂ ਦੇ ਲੜ ਲੱਗਣਾ ਤੇ ਗੁਰੂ ਨਾਲ ਜੁੜਨ ਦੀ ਨਿਸ਼ਾਨੀ ਕੀ ਹੈ? ਜਿੱਦਣ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ, ਗੁਰਬਾਣੀ ਦੀ ਵਿਚਾਰ ਕਰਦਿਆਂ ਕਰਦਿਆਂ, ਸੁੱਖ ਸ਼ਬਦ ਦਾ ਮਿਲਾਪ ਕਰਦਿਆਂ ਕਰਦਿਆਂ, ਅੰਦਰੋਂ ਮੋਹ ਮਿਟ ਜਾਏ ਸੰਸਾਰ ਦਾ, ਸਰੀਰ ਦਾ, ਤੁਹਾਡੇ ਤਨ ਦੇ ਪਏ ਨੇ ਕਲੇਸ਼। ਕੀ ਤਨ? ਕਹਿੰਦਾ ਕੀ ਗੱਲ ਆ, ਰੋਜ਼ ਮੱਥੇ ਟੇਕਣ ਤੁਰ ਪੈਂਦਾ, ਕੰਮ ਦੇ ਬਣ ਨਹੀਂ ਰਿਹਾ। ਕਹਿੰਦਾ ਜਿੱਦਣ ਇਹ ਕਲੇਸ਼ ਖਤਮ ਹੋ ਜਾਵੇ ਨਾ, ਉਦਣ ਸਮਝ ਲਈ ਕਿ ਮੈਂ ਗੁਰੂ ਨਾਲ ਜੁੜ ਗਿਆ, ਮੈਂ ਗੁਰੂ ਦੇ ਲੜ ਲੱਗੇ। ਤੇ ਜੇ ਅਜੇ ਚੀਜ਼ਾਂ ਨਹੀਂ ਬਣੀਆਂ ਤੇ ਅਜੇ ਗੁਰੂ ਦੇ ਲੜ ਲੱਗਾ ਨਹੀਂ ਹੈ, ਅਜੇ ਬਾਹਰੀ ਹੈ। ਹਰ ਇੱਕ ਚੀਜ਼ ਦੀ ਵਿਚਾਰ ਕਰਕੇ ਦੇਖਣਾ। ਕਹਿੰਦੇ ਹਰ ਇੱਕ ਸੋਗ ਦਾਜੇ ਨਹੀਂ ਤਬ ਹਰ ਆਪੇ ਆਪ। 1374 ਅੰਗ ਤੇ ਪੜ੍ਹਿਓ ਕੀ ਕਹਿਣ ਲੱਗੇ। ਕਹਿੰਦੇ ਹਰ ਇੱਕ ਸੋਗ ਦਾਜੇ ਨਹੀਂ, ਹਰ ਇੱਕ ਖੁਸ਼ੀ ਕਿਹੜਾ ਚਾਹ, ਸੋਗ ਕੀ ਹੈ? ਗਮੀ। ਗੁਰੂ ਸਾਹਿਬ ਕਹਿਣਗੇ ਦਾਜੇ ਨਹੀਂ, ਦਾਜੇ ਆਪਾਂ ਸਾੜਨਾ। ਕਹਿੰਦੇ ਅਜੇ ਤੇ ਤੈਨੂੰ ਖੁਸ਼ੀ ਤੇ ਸੰਸਾਰ ਦੇ ਸੋਗ ਹੀ ਸਾੜਦੇ ਬੜਾ ਹੈ, ਬੜਾ ਤੰਗ ਕਰਦੇ ਤੈਨੂੰ। ਬੇਸ਼ੱਕ ਤੂੰ ਗੁਰੂ ਘਰ ਜਾਣਾ, ਸੇਵਾ ਕਰਦਾ ਹੈ, ਪਰ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ, ਖੁਸ਼ੀ ਵੀ ਸਾੜਦੀ ਹੈ, ਸੰਸਾਰ ਦੀ ਖੁਸ਼ੀ ਵੀ ਸਾੜਦੀ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ, ਜਿਹਨਾਂ ਦਾ ਕੱਲ੍ਹ ਸ਼ਹੀਦੀ ਦਿਹਾੜਾ ਸੀ, ਪਾਤਸ਼ਾਹ ਬੜੇ ਪਿਆਰ ਦੇ ਨਾਲ ਕਹਿੰਦੇ ਹਨ, ਪੜ੍ਹ ਕੇ ਦੇਖਿਓ, ਕਹਿੰਦੇ ਹਰ ਇੱਕ ਸੋਕ ਤੇ ਰਹੇ ਨਿਆਰਾ, ਤਿੰਨ ਜਗ ਤੱਤ ਪਛਾਣਾ। ਕਹਿੰਦਾ ਹਰ ਇੱਕ ਸੋਗ ਤੇ ਰਹੇ ਨਿਆਰਾ, ਹਰ ਇੱਕ ਕੀ ਹੈ ਖੁਸ਼ੀ, ਸੋਗ ਕੀ ਹੈ ਗਮ। ਕਹਿੰਦੇ ਖੁਸ਼ੀ ਤੋਂ ਤੇ ਗਮ ਤੋਂ ਨਿਆਰਾ ਰਵੇ, ਵੱਖਰਾ ਰਵੇ, ਉਹ ਉਸ ਅਸਲੀਅਤ ਦੀ ਪਛਾਣ ਕਰ ਸਕਦਾ ਹੈ, ਅਦਰਵਾਈਜ਼ ਨਹੀਂ ਕਰ ਸਕਦਾ। ਇੱਥੇ ਫਿਰ ਕਬੀਰ ਸਾਹਿਬ ਨੇ ਕਹਿੰਦੇ ਹਰ ਇੱਕ ਸੋਗ ਦਾਜੇ ਨਹੀਂ। ਕਹਿੰਦਾ ਫਿਰ ਮਨ ਬਿਰਤੀ ਦੇ ਅੰਦਰ ਕੋਈ ਖੁਸ਼ੀ ਤੇ ਕੋਈ ਸੋਗ ਇਸ ਮਨ ਦੀ ਉਸ ਬਿਰਤੀ ਨੂੰ ਸਾੜਨਾ ਦੇਵੇ ਕਿਤੇ। ਕਿਵੇਂ? ਦੋ ਚੀਜ਼ਾਂ ਦੋਵੇਂ ਤੋੜਦੀਆਂ ਗੁਰੂ ਘਰ ਤੋਂ। ਸੰਸਾਰ ਦੇ ਪਦਾਰਥਾਂ ਦੀ ਪ੍ਰਾਪਤੀ ਹੋ ਜਾਵੇ, ਬੰਦਾ ਖੁਸ਼ ਹੋ ਜਾਵੇ, ਤਾਂ ਵੀ ਗੁਰੂ ਘਰ ਨਹੀਂ ਆਉਂਦਾ। ਕੋਈ ਗਮੀ ਹੋ ਜਾਵੇ, ਕੋਈ ਖੁਸ਼ ਜਾਵੇ, ਤੇ ਤਾਂ ਵੀ ਗੁਰੂ ਘਰ ਨਹੀਂ ਆਉਂਦਾ। ਕਿਵੇਂ? ਵਿਚਾਰ ਕੇ ਦੇਖਣਾ। ਕੋਈ ਸੱਜਣ ਮਿਲੇ, ਕਹਿੰਦੇ ਜੀ ਬੜੀ ਕਿਰਪਾ ਕੀਤੀ ਹੈ ਗੁਰੂ, ਬੜੀ ਕਿਰਪਾ ਕੀਤੀ, ਇੰਨੀ ਕਿਰਪਾ ਕੀਤੀ ਹੈ ਕਿ ਸਾਡਾ ਘਰ ਦਾ ਕੋਈ ਕੰਮ ਕਾਰ ਚੱਲਦਾ ਹੀ ਨਹੀਂ ਸੀ, ਅਸੀਂ ਗੁਰੂ ਘਰ ਆਉਣ ਲੱਗ ਪਏ, ਬੜੀ ਕਿਰਪਾ ਹੋਈ, ਹੁਣ ਤੇ ਸਿਰ ਖੋਕਣ ਦਾ ਵੇਲ ਨਹੀਂ, ਅੰਨਾ ਪੈਸਾ ਆਉਣ ਡਿਆ ਹੈ, ਕਿਸੇ ਚੀਜ਼ ਦੀ ਕਮੀ ਨਹੀਂ ਹੈ। ਤੇ ਪਿੱਛੋਂ ਹੌਲੀ ਜੀ ਕਿਸੇ ਨੇ ਪੁੱਛਿਆ, ਕਹਿੰਦਾ ਭਾਈ ਸਾਹਿਬ ਤੁਹਾਨੂੰ ਕਦੀ ਗੁਰਦੁਆਰੇ ਨਹੀਂ ਦੇਖਿਆ, ਕਦੀ ਸਮਾਗਮ ਚ ਨਹੀਂ ਦੇਖਿਆ? ਸਗੋਂ ਬੜੇ ਪਿਆਰ ਨਾਲ ਕਹਿੰਦਾ, ਕਹਿੰਦਾ ਦੇਖੋ ਜੀ ਏਦਾਂ ਵੀ ਚਾਹ ਸਾਨੂੰ ਬੜਾ ਆ, ਪਰ ਤਈ ਵੀ ਨਹੀਂ ਮਿਲਦਾ, ਹੁਣ ਬਿਜ਼ੀ ਇੰਨੇ ਕਰਦੇ ਗੁਰੂ ਜੀ ਦੇ, ਟਾਈਮ ਮਿਲਦਾ ਹੀ ਨਹੀਂ। ਲਓ ਸਾਹਿਬ, ਕਿ ਜਿੱਦਣ ਤੇਰਾ ਕੰਮ ਕਾਰ ਨਹੀਂ ਚੱਲਦਾ ਸੀ, ਕੰਮ ਕਾਰ ਚਲਾਉਣ ਲਈ ਗੁਰੂ ਘਰ ਗਿਆ ਹੈ, ਹੁਣ ਕੰਮ ਕਾਰ ਚੱਲ ਗਿਆ ਤੇ ਗੁਰੂ ਘਰ ਭੁੱਲ ਗਿਆ। ਇਹਨੂੰ ਕਹਿੰਦੇ ਹਰ ਇੱਕ ਸੋਗ ਦਾਜੇ ਨਹੀਂ। ਉਹ ਮਾੜੀ ਜਿਹੀ ਗਮੀ ਆ ਗਈ ਘਰ ਵਿੱਚ, ਕਈ ਸੱਜਣ ਏਦਾਂ ਦੇ ਵੇਖੇ, ਘਰ ਚ ਕੋਈ ਮਰਗ ਹੋ ਗਈ, ਘਰ ਚ ਕੋਈ ਮਰਗ ਹੋ ਗਈ, ਕੀ ਲੈਣ ਜਾਣਾ ਗੁਰੂ ਘਰ, ਛੱਡਣਾ ਮਾੜਾ ਹੋਇਆ, ਕੀ ਮਾੜਾ ਹੋਇਆ, ਸਤਿਗੁਰ ਬਹੁਤ ਹੋ ਗਈ, ਇਹ ਹੋਣੀ ਨਹੀਂ ਚਾਹੀਦੀ ਸੀ, ਅਜੇ ਉਮਰ ਛੋਟੀ ਸੀ। ਉਹ ਗੁਰੂ ਪਿਆਰਿਓ, ਅਜੇ ਅਸੀਂ ਸੰਸਾਰ ਨਾਲ ਜੁੜੇ ਹਾਂ, ਸਰੀਰ ਨਾਲ ਜੁੜੇ ਹਾਂ, ਹਰ ਇੱਕ ਸੋਗ ਦਾਜੇ ਨਹੀਂ, ਜੋ ਆਇਆ ਸੋ ਚੱਲ ਸੀ, ਜਿਹੜਾ ਆਇਆ ਉਹਨੇ ਜਾਣਾ ਹੈ, ਪਰ ਆਪਾਂ ਸਮਝਿਆ ਨਹੀਂ, ਗੁਰੂ ਘਰ ਆਏ ਪਰ ਮਨ ਬਿਰਤੀ ਜੁੜੀ ਨਹੀਂ, ਕਿਉਂਕਿ ਅਜੇ ਉਹ ਗੱਲ ਬਣੀ ਨਹੀਂ ਹੈ, ਮਨ ਮੇਰਿਆ ਉਹ ਸਦਾ ਰਹੋ ਹਰ ਨਾਲ, ਅਜੇ ਹਰੀ ਦੇ ਨਾਲ ਨਹੀਂ ਹੈ। ਤੇ ਗੁਰੂ ਸਾਹਿਬ ਬਣ ਕਹਿਣ ਲੱਗੇ, ਕਹਿੰਦੇ ਤਬ ਹਰ ਆਪੇ ਆਪ, ਕਹਿੰਦਾ ਜਿੱਦਣ ਤੇਰੀ ਇਹ ਬਿਰਤੀ ਬਣ ਗਈ ਤੇ ਤੇਰੇ ਅੰਦਰੋਂ ਕੋਈ ਸੰਸਾਰ ਦਾ ਮੋਹ, ਸੰਸਾਰ ਦੀ ਖਿੱਚ, ਸੰਸਾਰ ਦੀ ਖੁਸ਼ੀ, ਸੰਸਾਰ ਦੀ ਗਮੀ ਖਤਮ ਹੋ ਗਈ, ਕਹਿੰਦਾ ਫਿਰ ਉੱਥੇ ਕੀ ਹੈ, ਕਹਿੰਦਾ ਫਿਰ ਪਰਮਾਤਮਾ ਹੀ ਪਰਮਾਤਮਾ, ਉੱਥੇ ਹੋਰ ਕੁਛ ਨਹੀਂ ਰਹਿ ਗਿਆ। ਪਰ ਇਹ ਬਿਰਤੀ ਬਣੀ ਤੇ ਤਾਂ ਨਾ, ਅਜੇ ਬਣੀ ਨਹੀਂ, ਹੁਣ ਅੱਗੇ ਵਿਚਾਰ ਕਰਕੇ ਦੇਖਣਾ। ਫਿਰ ਗੁਰੂ ਸਾਹਿਬ ਬਣ ਕਹਿੰਦੇ ਜਦੋਂ ਇਹ ਬਿਰਤੀ ਬਣ ਜਾਏ, ਹਰ ਨਾਲ ਰਹੋ ਤੂੰ ਮਨ ਮੇਰੇ, ਕਹਿੰਦਾ ਮੇਰਿਆ ਮਨ ਪਰਮਾਤਮਾ ਦੇ ਨਾਲ ਰਿਹਾ ਕਰ, ਕਹਿੰਦਾ ਭਾਵ ਕਿ ਤੇਰੀ ਸੋਚ ਤੇ ਪਰਮਾਤਮਾ ਦੀ ਸੋਚ ਇੱਕ ਹੋਣੀ ਚਾਹੀਦੀ ਹੈ। ਇਹ ਨਹੀਂ ਐਵੇਂ ਰੋਈ ਜਾਵੇ, ਆਹ ਨਹੀਂ ਹੋਇਆ ਤੇ ਉਹ ਨਹੀਂ ਹੋਇਆ, ਜੋ ਕਰ ਰਿਹਾ ਵਧੀਆ ਕਰ ਰਿਹਾ, ਜੋਤ ਸੁਭਾਵੇ ਨਾਨਕਾ, ਸਹੀ ਗੱਲ ਚੰਗੀ, ਆਪਣੀ ਸੋਚ ਪਰਮਾਤਮਾ ਦੀ ਸੋਚ ਵਰਗੀ ਬਣਾ ਕਿ ਪਰਮਾਤਮਾ ਨੂੰ ਸਾਰਿਆਂ ਦੀ ਚਿੰਤਾ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੁਸੀਂ ਹੈ, ਚਿੰਤਾ ਤੇ ਉਹਦੀ ਹੈ, ਹਰ ਇੱਕ ਕਿਸੇ ਦੀ। ਤੁਸੀਂ ਕਦੇ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ, ਬੰਦਾ ਭੁੱਖਾ ਸੁੱਤਾ ਹੁੰਦਾ, ਕੀ ਕਹਿੰਦਾ? ਕਹਿੰਦਾ ਵਾਹ ਪਰਮਾਤਮਾ, ਆਹ ਵੀ ਦਿਨ ਵਿਖਾਉਣੇ ਸੀ, ਅੱਜ ਕੋਈ ਸਾਰਾ ਨਹੀਂ ਹੈ, ਅੱਜ ਕੋਈ ਪੁੱਛਣ ਨਹੀਂ ਰਿਹਾ, ਅੱਜ ਕੋਈ ਰੋਟੀ ਨਹੀਂ ਖਵਾਉਣ ਆਇਆ, ਕੋਈ ਟੀਮ ਨਹੀਂ ਮਾਰਨ ਰਿਹਾ। ਉਹ ਗੁਰੂ ਪਿਆਰਿਓ, ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ, ਪਰਮਾਤਮਾ ਸਹੀ ਹੁੰਦੇ। ਇੱਕ ਰਾਜਾ ਸੀ, ਉਹਦੀ ਪ੍ਰਜਾ ਦੇ ਅੰਦਰ ਇੱਕ ਸੱਜਣ ਐਸਾ ਸੀ ਜਿਹੜਾ ਇੰਨੀ ਗੱਲ ਕਹਿੰਦਾ ਹੁੰਦਾ ਸੀ ਕਿ ਰਾਜਾ ਮੈਂ ਰੱਬ ਦਾ ਦਿੱਤਾ ਖਾਨਾ। ਤੇ ਰਾਜਾ ਕਿਆ ਕਰੇ, ਨਹੀਂ ਕਹਿ ਰਾਜਾ ਤੇਰਾ ਦਿੱਤਾ ਖਾਨਾ, ਕਹਿੰਦਾ ਨਹੀਂ ਰੱਬ ਦਾ ਦਿੱਤਾ ਖਾਨਾ। ਰਾਜਾ ਕ੍ਰੋਧਿਤ ਹੋ ਗਿਆ। ਜਦੋਂ ਰਾਜਾ ਕ੍ਰੋਧਿਤ ਹੋ ਗਿਆ ਤੇ ਰਾਜਾ ਉਹਨੂੰ ਕਹਿੰਦਾ, ਕਹਿੰਦਾ ਕੋਈ ਨੀ ਪੁੱਤਰਾ, ਤੈਨੂੰ ਮੈਂ ਦੇਖਦਾ ਕਿ ਤੈਨੂੰ ਰੱਬ ਦਿੰਦਾ ਕਿ ਮੈਂ ਦਿੰਦਾ। ਵਜ਼ੀਰਾਂ ਨੂੰ ਬੁਲਾਇਆ, ਕਹਿੰਦੇ ਇਹਦੀਆਂ ਦੋਨੋਂ ਲੱਤਾਂ ਵੱਢ ਦਿਓ, ਦੋਨੋਂ ਹੱਥ ਵੱਢ ਦਿਓ, ਤੇ ਰਾਜਸਥਾਨ ਦੇ ਇਲਾਕੇ ਜਿੱਥੇ ਰੇਤ ਹੀ ਰੇਤ ਸੁੱਟਿਆ ਉੱਥੇ ਇਹਨੂੰ, ਮੈਂ ਦੇਖਦਾ ਕੌਣ ਦਿੰਦਾ ਇਹਨੂੰ। ਵੱਢ ਦਿੱਤੇ ਹੱਥ, ਵੱਢ ਦਿੱਤੇ ਪੈਰ, ਵੱਢ ਦਿੱਤੇ ਤੇ ਜਾ ਕੇ ਰੇਤਲੇ ਇਲਾਕੇ ਸੁੱਟ ਆਏ। ਆ ਕੇ ਕਹਿੰਦੇ ਰਾਜੇ ਨੂੰ, ਰਾਜੇ ਜਿਵੇਂ ਤੁਸੀਂ ਕਹੇ ਸੀ ਉਦਾਂ ਹੀ ਕਰ ਰਹੇ ਹਾਂ, ਅਸੀਂ ਸੁੱਟ ਰਹੇ। ਕਹਿੰਦੇ ਸ਼ਾਬਾਸ਼, ਬਹੁਤ ਅੱਛਾ। ਹੁਣ ਦੋ ਚਾਰ ਘੰਟਿਆਂ ਬਾਅਦ ਰਾਜਾ ਨਾ ਦੇਖਣ ਤੁਰਦਾ ਕਿ ਅੱਜ ਵੇਖਦਾ, ਅੱਜ ਤੇ ਮੰਨੂਗਾ ਨਾ ਕਿ ਮੈਂ ਦਿੰਦਾ, ਚਲੋ ਉਹਨੂੰ ਕੁਝ ਖਵਾ ਪਿਆ ਆਈਏ, ਹੁਣ ਪਤਾ ਲੱਗੇ ਕਿ ਮੈਂ ਤੈਨੂੰ ਦਿੰਦਾ, ਮੇਰਾ ਦਿੱਤਾ ਖਾਨਾ। ਹੋਇਆ ਕੀ, ਕੋਈ ਜ਼ਿਮੀਦਾਰ ਕਿਤੇ ਦੂਰ ਦੁਰਾਡੇ ਹਲ ਵਾਹੁੰਦਾ ਸੀ, ਉਹਦੀ ਘਰ ਵਾਲੀ ਰੋਟੀਆਂ ਲੈ ਕੇ ਆਈ, ਮਿੱਸੀਆਂ, ਕੋਈ ਦਾਲ ਸਬਜ਼ੀ ਨਹੀਂ, ਮਿੱਸੀਆਂ ਰੋਟੀਆਂ ਲੈ ਕੇ ਆਈ ਤੇ ਲਾਲ ਪੋਨੇ ਚ ਬੰਨੀਆਂ, ਲਾਲ ਪੋਨੇ ਚ ਬੰਨੀਆਂ ਰੋਟੀਆਂ ਲੈ ਕੇ ਆਈ, ਰੋਟੀਆਂ ਪਿਆਲੀ ਦੇ ਕਿਨਾਰੇ ਰੱਖ ਕੇ ਨਾ ਪਾਣੀ ਭਰਨ ਚਲੀ ਗਈ। ਜਦੋਂ ਪਾਣੀ ਭਰਨ ਚਲ ਗਈ ਉੱਤੇ ਇੱਲ ਘੁੰਮਦੀ ਸੀ, ਕਿਉਂਕਿ ਇੱਲ ਦਾ ਕੰਮ ਹੈ ਮਾਸ ਨੂੰ ਪੈਂਦੀ ਹੈ। ਉਹਨੇ ਲਾਲ ਰੰਗ ਦੇਖਿਆ ਕੱਪੜੇ ਦਾ, ਉਹਨੇ ਕਿਹਾ ਕੋਈ ਮਾਸ ਦਾ ਟੁਕੜਾ ਪਿਆ। ਇੱਲ ਨੇ ਆਈ ਚਪਟਾ ਮਾਰਿਆ, ਲੈ ਕੇ ਚਲੀ ਗਈ। ਉੱਡਦੀ ਉੱਡਦੀ ਜਦੋਂ ਮੂੰਹ ਮਾਰਨ ਲੱਗੀ ਤੇ ਕੀ ਵੇਖਿਆ, ਇਹ ਤੇ ਮੇਰੇ ਕੰਮ ਦੀ ਚੀਜ਼ ਆਈ, ਇਹ ਤੇ ਮਾਸ ਆਈ ਨੀ, ਮੈਂ ਕਾਹਨੂੰ ਖਾਣਾ ਇਹਨੂੰ। ਉਸ ਵੇਲੇ ਜਿਸ ਵੇਲੇ ਉੱਲ ਨੇ ਮੂੰਹ ਮਾਰ ਕੇ ਦੇਖਿਆ ਵੀ ਇਹ ਤੇ ਮੇਰੇ ਕੰਮ ਦੀ ਚੀਜ਼ ਨਹੀਂ ਹੈ, ਮਾਸ ਨਹੀਂ ਹੈ, ਉਸ ਵੇਲੇ ਉਹ ਇੱਲ ਉਹਦਾ ਜਿਹਦੀ ਲੱਤਾਂ ਬਾਹਾਂ ਵੱਡੀਆਂ ਸੀ ਉਹਦੇ ਉੱਪਰ ਉਹ ਗੁਜ਼ਰ ਰਹੀ ਸੀ, ਉਹਨੇ ਉੱਤੋਂ ਸੁੱਟ ਦਿੱਤੀ ਸਿੱਧੀਆਂ ਜਿੱਥੇ ਉਹ ਬੈਠਾ ਉਹਦੇ ਸਾਹਮਣੇ ਆ ਕੇ ਡਿੱਗਾ ਪੋਣਾ, ਉਹ ਖੁੱਲਣ ਜੋਗਾ ਨਹੀਂ ਸੀ ਵਿਚਾਰਾ। ਜਿੱਦਾਂ ਹੀ ਪੋਣਾ ਡਿੱਗਾ ਪੋਣੇ ਦੀ ਗੰਢ ਆਪੇ ਖੁੱਲ ਗਈ। ਜਦੋਂ ਪੋਣੇ ਦੀ ਗੰਢ ਖੁੱਲ ਗਈ ਉਹ ਸੱਜਣ ਹੈਰਾਨ ਵੀ ਵਾਹ ਪਰਮਾਤਮਾ, ਉਹ ਦੁਨੀਆਂ ਕਹਿੰਦੀ ਤੂੰ ਦਿੰਦਾ ਨਹੀਂ, ਅੱਜ ਮੇਰੀ ਖਾਤਰ ਤੈਨੂੰ ਇੱਲ ਬਣਨਾ ਪਿਆ। ਰੋਟੀਆਂ ਖਾ ਰਿਹਾ, ਮਿੱਸੀਆਂ ਰੋਟੀਆਂ, ਕਿਸੇ ਸਬਜ਼ੀ ਦੀ ਲੋੜ ਨਹੀਂ ਹੈ, ਆਪਣਾ ਮੂੰਹ ਅੱਗੇ ਥਾਲ ਐਂ ਪੋਣਾ ਰੱਖਿਆ ਜਿਵੇਂ ਪਰੋਸ ਕੇ ਰੱਖੀ ਹੁੰਦੀ, ਖਾ ਰਿਹਾ। ਉਹਦਾ ਰਾਜਾ ਘੋੜਿਆਂ ਦੇ ਸਵਾਰ ਹੋ ਕੇ ਤੇ ਪਹੁੰਚਦਾ ਤੇ ਅੱਜ ਮੈਂ ਇਹਨੂੰ ਖਵਾਉਣਾ ਨੂੰ ਅਕਲ ਆਊਗੀ। ਜਦੋਂ ਆ ਕੇ ਦੇਖਿਆ ਇਹ ਕੀ, ਇਹ ਤੇ ਮੇਰੇ ਪਹੁੰਚਣ ਤੋਂ ਪਹਿਲਾਂ ਹੀ ਇੰਨੇ ਪਿਆਰ ਨਾਲ ਪੋਣਾ ਵਿਛਾਇਆ ਹੈ, ਉੱਤੇ ਰੋਟੀਆਂ ਮਿੱਸੀਆਂ ਪਈਆਂ ਤੇ ਖਾਣ ਡਿਆ ਹੈ। ਇਹ ਤਾਂ ਕਿਸੇ ਨੂੰ ਪੂਰਾ ਪਤਾ ਹੈ ਕਿ ਇਹ ਦਾਲ ਸਬਜ਼ੀ ਨਹੀਂ ਲਾ ਸਕਦਾ ਤੇ ਰੋਟੀਆਂ ਮਿੱਸੀਆਂ। ਹੁਣ ਉਹ ਘੋੜਾ ਖੜਾ ਕਰਕੇ ਵਜ਼ੀਰਾਂ ਦੇ ਨਾਲ ਸਭ ਤੋਂ ਪਹਿਲਾਂ ਤੇ ਚਾਰ ਚਵੇਰੇ ਵੇਖਦਾ ਵੀ ਕਿਹਦੇ ਪੈਰ ਲੱਗੇ, ਜਿਹੜਾ ਰੋਟੀ ਦੇ ਗਿਆ ਕਿਹਦੇ ਪੈਰ ਨਹੀਂ ਹੋਏ। ਫਿਰ ਉੱਪਰ ਚੱਕਰ ਮਾਰਦਾ ਹੈ, ਕੋਈ ਪੰਛੀ ਦਿਖਾਈ ਨਹੀਂ ਦਿੰਦਾ, ਇੱਲ ਚਲੀ ਗਈ, ਕੋਈ ਦਿਖਾਈ ਨਹੀਂ ਦਿੰਦਾ। ਰਾਜਾ ਘੋੜੇ ਤੋਂ ਉਤਰ ਆਇਆ, ਘੋੜੇ ਤੋਂ ਉਤਰ ਕੇ ਕਹਿੰਦਾ ਉਹ ਸੱਜਣਾ ਇਹ ਤੈਨੂੰ ਰੋਟੀਆਂ ਕੌਣ ਦੇ ਗਿਆ ਹੈ। ਉਹਦੀ ਵਰਡਿੰਗ ਅੱਜ ਵੀ ਉਹੀ, ਕਹਿੰਦਾ ਰਾਜਾ ਮੈਂ ਤੈਨੂੰ ਕਿਹਾ ਸੀ ਪਰਮਾਤਮਾ ਦਿੰਦਾ, ਕਹਿੰਦਾ ਪਰਮਾਤਮਾ ਦੇ ਗਿਆ। ਪਰ ਕਹਿੰਦਾ ਇੰਨਾ ਪਿਆਰ ਕਰਦਾ, ਉਹਨੂੰ ਪਤਾ ਸੀ ਮੈਂ ਕੁਛ ਨਹੀਂ ਕਰ ਸਕਦਾ, ਆਪੇ ਵਿਛਾ ਕੇ ਉੱਤੇ ਰੋਟੀਆਂ ਲੱਗ ਗਿਆ ਤੇ ਮੈਂ ਖਾ ਰਿਹਾ। ਰਾਜਾ ਉਹਦੇ ਪੈਰੀਂ ਪੈ ਗਿਆ, ਕਹਿੰਦਾ ਯਾਰ ਅੱਜ ਕਲੀਅਰ ਹੋਇਆ ਵੀ ਵਾਕਈ ਹੀ ਰੱਬ ਦਿੰਦਾ ਹੈ। ਉਹਨੂੰ ਪੁੱਛਦਾ ਫਿਰ ਦੱਸ ਤੇ ਸਹੀ, ਉਹ ਦੱਸਦਾ ਵੀ ਏਦਾਂ ਇੱਲ ਆਈ ਸੀਗੀ, ਉਹ ਸੁੱਟ ਕੇ ਚਲੀ ਗਈ। ਉਧਰੋਂ ਜਨਾਨੀ ਰੋਂਦੀ ਆਉਂਦੀ, ਕਹਿੰਦੀ ਮੈਂ ਆਪਣੇ ਘਰ ਦੀ ਰੋਟੀਆਂ ਲੈ ਕੇ ਆਇਆ ਸੀ, ਇੱਲ ਚੁੱਕ ਲਿਆਈ। ਉਹ ਜਦੋਂ ਸਾਰਾ ਸੀਨ ਦੱਸਦੇ ਆ ਤੇ ਉਹ ਜਨਾਨੀ ਕੀ ਕਹਿੰਦੀ ਹੈ, ਕਹਿੰਦੀ ਪਕਾਈਆਂ ਮੈਂ ਕਿਹਦੇ ਲਈ ਸੀ ਤੇ ਪਹੁੰਚੀਆਂ ਕਿਹਦੇ ਕੋਲ, ਕਹਿੰਦੀ ਮੈਂ ਘਰ ਵਾਲੇ ਤੱਕ ਪਹੁੰਚਾ ਸਕਦੀ ਸੀਗੀ ਪਰ ਮੈਂ ਇਸ ਲੰਗੜੇ ਲੂਲੇ ਤੱਕ ਨਹੀਂ ਪਹੁੰਚਾ ਸਕਦੀ ਸੀ, ਪਰਮਾਤਮਾ ਹੀ ਆਪ ਇੱਲ ਬਣ ਕੇ ਆਇਆ ਤੇ ਪਿੱਛੇ ਤੱਕ ਪਹੁੰਚਾ ਗਿਆ। ਸਾਨੂੰ ਸਮਝ ਹੀ ਨਹੀਂ, ਅਸੀਂ ਭੁਲੇਖਿਆਂ ਦੇ ਪਏ ਫਿਰਦੇ ਹਾਂ। ਤਾਂ ਉਹਨਾਂ ਨੇ ਕਿਹਾ ਹਰ ਨਾਲ ਰਹੋ ਤੂੰ ਮਨ ਮੇਰੇ, ਕਹਿੰਦਾ ਹਰੀ ਦੇ ਨਾਲ ਰਿਹਾ ਕਰ ਹਮੇਸ਼ਾ, ਕਿੱਦਾਂ ਉਹਦਾ ਸੁਭਾਅ ਚ ਰਹੋ, ਜੋ ਕਰਦਾ ਖੁਸ਼ ਰਿਹਾ ਕਰ। ਕਹਿੰਦਾ ਹੋਊਗਾ ਕੀ ਜੇ ਮੈਂ ਨਾਲ ਰਹਿਣ ਲੱਗ ਪੈਣਾ, ਕੀ ਫਰਕ ਪਊਗਾ। ਤੇ ਬੜੇ ਪਿਆਰ ਨਾਲ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜੀ, ਕਹਿੰਦੇ ਦੁੱਖ ਸਭ ਵਿਸਾਰਨਾ। ਵਿਸਾਰਨਾ ਕਿਹਨੂੰ ਕਹਿੰਦੇ, ਭੁੱਲ ਜਾਣਾ, ਕਹਿੰਦੇ ਮਨਾ ਰੋਜ਼ ਕਹਿੰਦਾ ਰਹਿੰਦਾ ਮੈਂ ਦੁੱਖ ਬੜੇ ਨੇ, ਮੈਨੂੰ ਦੁੱਖ ਬੜੇ ਨੇ, ਮੈਨੂੰ ਦੁੱਖ ਬੜੇ ਨੇ। ਕਦੇ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ, ਕੋਈ ਬੰਦਾ ਸੱਟ ਲੱਗ ਗਈ, ਉਹਦੇ ਸੱਟ ਲੱਗ ਗਈ, ਹੱਡੀ ਟੁੱਟ ਗਈ, ਲੱਤ ਕੱਟੀ ਗਈ, ਕੁਝ ਵੀ ਹੋਇਆ, ਬੜੀ ਦਰਦ ਹੋ ਰਹੀ ਹੈ, ਚੀਕਾਂ ਮਾਰਦਾ ਪਿਆ, ਹਾਏ ਮੈਂ ਮਰ ਗਿਆ, ਹਾਏ ਮੈਂ ਮਰ ਗਿਆ, ਹਾਏ ਮੈਂ ਮਰ ਗਿਆ। ਜਿੰਨੇ ਜਾਣੇ ਜਾਂਦੇ ਉਹਨੂੰ ਮਿਲਣ ਲਈ ਨਾ, ਉਹਦਾ ਧਿਆਨ ਡਾਇਵਰਟ ਕਰਦੇ ਆ, ਉਹਨਾਂ ਗੱਲਾਂ ਕਰਦੇ ਆ, ਉਹਦੇ ਨਾਲ ਪਰਿਵਾਰ ਦੀਆਂ ਗੱਲਾਂ ਕਰਦੇ ਆ, ਉਹਦੇ ਜੀਵਨ ਦੀਆਂ ਗੱਲਾਂ ਕਰਦੇ, ਪੁਰਾਣੀ ਗੱਲ ਕਰਦੇ। ਕੋਈ ਭਾਈ ਸਾਹਿਬ ਤੁਹਾਨੂੰ ਪਤਾ ਹੋਏ ਕਰੀ ਆਪਾਂ ਉੱਥੇ ਗਏ ਸੀਗੇ, ਉਹ ਜਦੋਂ ਉਹਦੇ ਨਾਲ ਗੱਲ ਕਰਦੇ ਕੋਈ ਤੇ ਉਹ ਹਾਏ ਹਾਏ ਕਰਨ ਨੂੰ ਅੜ ਜਾਂਦਾ। ਉਹ ਸੱਜਣ ਕਹਿੰਦਾ ਇਹਨੂੰ ਨਾ ਬੁਲਾਓ ਯਾਰ, ਉਹਦੇ ਦਰਦ ਹੋਣ ਡਈ। ਤੇ ਸਿਆਣੇ ਬਜ਼ੁਰਗ ਕਹਿੰਦੇ ਉਹ ਚੁੱਪ ਹੋਏ, ਉਹਨੂੰ ਬੁਲਾਓ, ਇਹਦਾ ਧਿਆਨ ਦੂਜੇ ਪਾਸੇ ਲਿਜਾਓ ਤਾਂ ਕਿ ਵਿਚਾਰੇ ਦੇ ਦਰਦ ਨਾ ਹੋਏ। ਇਹਦਾ ਮਤਲਬ ਧਿਆਨ ਦੂਜੇ ਪਾਸੇ ਜਾਵੇ ਤੇ ਦਰਦ ਹਟ ਜਾਂਦੀ ਹੈ, ਦੁੱਖ ਭੁੱਲ ਜਾਂਦਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜਨਮਾਂ ਜਨਮਾਂ ਦੇ ਦੁੱਖ ਲੱਗੇ ਨੇ, ਧਿਆਨ ਪਰਮਾਤਮਾ ਵਾਲੇ ਪਾਸੇ ਲੱਗ ਜਾ, ਦੁੱਖ ਭੁੱਲ ਜਾਊਗਾ, ਦੁੱਖ ਵਿਸਰ ਜਾਊਗਾ। ਦੁੱਖ ਸਾਨੂੰ ਯਾਦ ਨੇ ਕਿਹੜੀ ਗੱਲੋਂ, ਕਿਉਂਕਿ ਅਸੀਂ ਦੁੱਖਾਂ ਵਿੱਚ ਹੀ ਖੁੱਬੇ ਹੋਏ ਹਾਂ, ਅਸੀਂ ਪਰਮਾਤਮਾ ਨੂੰ ਭੁੱਲ ਬੈਠੇ ਹਾਂ। ਤਾਂ ਗੁਰੂ ਸਾਹਿਬਾਨ ਨੇ ਕਿਹਾ ਪਰਮੇਸ਼ਰ ਦੇ ਭੁੱਲੇ ਹਾਂ, ਵਿਆਪਣ ਸਭੇ ਰੋ। ਕਹਿੰਦਾ ਜਦੋਂ ਪਰਮਾਤਮਾ ਨੂੰ ਭੁੱਲਦਾ ਇਹ ਤੈਨੂੰ ਰੋਗ ਜ਼ੋਰ ਪਾਉਣਗੇ, ਵਿਆਪਣਗੇ, ਜ਼ੋਰ ਪਾਉਣਗੇ। ਤੇ ਇੱਥੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਕਹਿੰਦੇ ਹਰ ਨਾਲ ਰਹੋ ਤੂੰ ਮਨ ਮੇਰੇ, ਕਹਿੰਦਾ ਹਰੀ ਦੇ ਨਾਲ ਰਹਿ ਕੇ ਵੇਖ, ਉਹਦਾ ਸੁਭਾਅ ਅਪਣਾ ਕੇ ਵੇਖ, 24 ਘੰਟੇ ਉਹਦੀ ਯਾਦ ਵਿੱਚ ਰਹਿ ਕੇ ਦੇਖ। ਕਹਿੰਦਾ ਕਿਉਂ? ਕਹਿੰਦਾ ਦੁੱਖ ਸਭ ਵਿਸਾਰਨਾ, ਕਹਿੰਦਾ ਸਾਰੇ ਦੁੱਖ ਤੈਨੂੰ ਭੁੱਲ ਜਾਣਗੇ, ਪਰ ਜੁੜ ਕੇ ਤੇ ਵੇਖ। ਫਿਰ ਗੁਰੂ ਸਾਹਿਬ ਨੇ ਕਹਿੰਦੇ, ਕਹਿੰਦੇ ਪਤਾ ਕਿਉਂ? ਕਹਿੰਦੇ ਅੰਗੀਕਾਰ ਉਹ ਕਰੇ ਤੇਰਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਵਾਰਨਾ, ਅੰਗੀਕਾਰ ਉਹ ਕਰੇ ਤੇਰਾ। ਹੁਣ ਧਿਆਨ ਦੇਣਾ, ਅੰਗੀਕਾਰ, ਅੰਗੀਕਾਰ ਦਾ ਮਤਲਬ ਕੀ ਹੁੰਦਾ? ਸਹਾਇਤਾ ਕਰਨਾ, ਮਦਦ ਕਰਨੀ। ਕਹਿੰਦਾ ਜੇ ਤੂੰ ਪਰਮਾਤਮਾ ਦੀ ਯਾਦ ਵਿੱਚ ਖੁਭ ਕੇ ਰਹੇਗਾ, ਪਰਮਾਤਮਾ ਵੱਲ ਧਿਆਨ ਲਾ ਕੇ ਰੱਖੇਗਾ, ਤੈਨੂੰ ਦੁੱਖ ਭੁੱਲ ਜਾਣਗੇ। ਜਦੋਂ ਦੁੱਖ ਭੁੱਲ ਜਾਣਗੇ, ਫਿਰ ਕਹਿੰਦਾ ਉਹ ਪਰਮਾਤਮਾ ਤੇਰੀ ਸਹਾਇਤਾ ਚ ਆਪ ਖੜਾ ਹੋਊਗਾ। ਕਿ ਅੰਗੀਕਾਰ ਉਹ ਕਰੇ ਤੇਰਾ, ਹੁਣ ਵਿਚਾਰ ਕਰਕੇ ਦੇਖਣਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ 101 ਅੰਗ ਦੇ ਉੱਤੇ ਕਹਿੰਦੇ ਪਾਤਸ਼ਾਹ, ਕਹਿੰਦਾ ਜਿਸ ਕਾ ਅੰਗ ਕਰੇ ਮੇਰਾ ਪਿਆਰਾ, ਕਹਿੰਦਾ ਜਿਹਦਾ ਪਰਮਾਤਮਾ ਆਪ ਸਹਾਇਤਾ ਕਰਦਾ, ਜਿਹਦੀ ਆਪ ਸਹਾਇਤਾ ਕਰਦਾ, ਅੰਗ ਸੰਗ ਸਹੀ ਕਰਦਾ। ਹੁਣ ਅੰਗ ਦਾ ਮਤਲਬ ਕੀ ਹੁੰਦਾ? ਠੀਕ ਹੈ, ਕਦੀ ਦੇਖਿਓ ਗੁਰੂ ਸਾਹਿਬ ਬਣ ਕਹਿੰਦੇ, ਕਹਿੰਦੇ ਆਪਣੇ ਸਿੱਖ ਨੂੰ ਜਿੱਥੇ ਮਰਜ਼ੀ ਜਾ ਮੈਂ ਤੇਰੇ ਅੰਗ ਸੰਗ ਰਵਾਂਗਾ, ਅੰਗ ਸੰਗ ਰਵਾਂਗਾ। ਵਿਚਾਰ ਕਰਨੀ ਦੇਖਣਾ, ਜਿੰਨਾ ਚਿਰ ਸਾਡੇ ਅੰਗ ਲੱਗੇ ਨੇ, ਹੱਥ ਨੇ, ਪੈਰ ਨੇ, ਅੱਖਾਂ ਨੇ, ਨੱਕ ਨੇ, ਕੰਨ ਨੇ, ਇਹ ਸਾਡੇ ਅੰਗ ਨੇ। ਇਹਨਾਂ ਅੰਗਾਂ ਦੇ ਕਰਕੇ ਅਸੀਂ ਸੰਸਾਰ ਦੇ ਉੱਤੇ ਵਿਚਰਦੇ ਹਾਂ, ਸਾਨੂੰ ਜ਼ਿੰਦਗੀ ਜੀਣੀ ਸੌਖੀ ਲੱਗਦੀ ਹੈ। ਤੇ ਗੁਰੂ ਸਾਹਿਬ ਨੂੰ ਕਹਿਣ ਲੱਗੇ, ਕਹਿੰਦਾ ਜਿਵੇਂ ਤੇਰੇ ਇਹ ਅੰਗ ਮਦਦ ਕਰਦੇ ਨੇ ਨਾ, ਕਹਿੰਦੇ ਫਿਰ ਏਦਾਂ ਗੁਰੂ ਦਾ ਸ਼ਬਦ ਮਦਦ ਕਰਨ ਲੱਗ ਪੈਂਦਾ, ਤੇਰਾ ਅੰਗ ਬਣ ਜਾਂਦਾ। ਜਿਵੇਂ ਵਿਚਾਰ ਕਰਕੇ ਦੇਖਣਾ, ਭਾਈ ਲਹਿਣਾ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਮਾਰਗ ਤੇ ਚੱਲੇ, ਜਦੋਂ ਮਾਰਗ ਤੇ ਚੱਲੇ ਤੇ ਗੰਗਾ ਉਲਟੀ ਬਿਠਾਤੀ ਪਾਤਸ਼ਾਹ ਨੇ। ਅੱਜ ਭਾਈ ਲਹਿਣਾ ਜੀ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਣ ਆਏ, ਜਿਵੇਂ ਹੀ ਮਿਲਣ ਆਏ ਨੇ ਤੇ ਗੁਰੂ ਨਾਨਕ ਪਾਤਸ਼ਾਹ ਬੈਠੇ ਵੇਖਿਆ ਕਿ ਭਾਈ ਲਹਿਣਾ ਆ ਗਿਆ। ਤੇ ਅੱਜ ਕੀ ਕਹਿੰਦੇ ਆ? ਆ ਬਈ ਅੰਗਦ ਆ ਗਏ। ਭਾਈ ਲਹਿਣਾ ਜੀ ਪਿੱਛੇ ਘੁੰਮ ਕੇ ਵੇਖਦੇ ਵੀ ਕਿਹਨੂੰ ਵਾਜਾਂ ਮਾਰੀ ਜਾਂਦੇ ਆ, ਅੱਗੇ ਲਹਿਣਾ ਲਹਿਣਾ ਕਰਦੇ ਸੀ, ਅੱਜ ਕੌਣ ਹੈ ਮੇਰੇ ਨਾਲ? ਮੇਰੇ ਨਾਲ ਕੋਈ ਵੀ ਨਹੀਂ ਆਇਆ, ਮੈਂ ਤਾਂ ਇਕੱਲਾ ਹੀ। ਪਿੱਛੇ ਦੇਖਦੇ ਕੋਈ ਨਹੀਂ ਹੈ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਫਿਰ ਪਿਆਰ ਨਾਲ ਆਵਾਜ਼ ਮਾਰਦੇ, ਆ ਜਾ ਅੰਗਦ, ਲੰਘਿਆ ਵੀ ਆ ਗਏ। ਭਾਈ ਲਹਿਣਾ ਜੀ ਬੜੇ ਹੈਰਾਨ, ਅੱਖਾਂ ਪੁੱਟ ਪੁੱਟ ਕੇ ਵੇਖਦੇ ਕਿਹਨੂੰ ਵਾਜਾਂ ਮਾਰੀ ਜਾਂਦੇ ਅੱਜ। ਹੁਣ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬੜੇ ਪਿਆਰ ਨਾਲ, ਆ ਜਾ ਲੈਣਿਆ, ਤੁਸੀਂ ਅੰਗਦ ਪਾਤਸ਼ਾਹ ਮੇਰਾ ਨਾਂ ਤੇ ਲੈਣਾ। ਉਹ ਕਹਿੰਦੇ ਪਹਿਲਾਂ ਲੈਣਾ ਸੀ, ਤੂੰ ਮੇਰੇ ਕੋਲ ਕੁਛ ਲੈਣਾ ਸੀ, ਹੁਣ ਤੂੰ ਲੈ ਲਿਆ, ਹੁਣ ਤੇਰੇ ਤੇ ਮੇਰੇ ਚ ਫਰਕ ਨਹੀਂ ਰਿਹਾ, ਤੂੰ ਮੇਰਾ ਇੱਕ ਅੰਗ ਬਣ ਗਿਆ, ਤੇਰੇ ਮੇਰੇ ਚ ਭੇਦ ਨਹੀਂ ਰਿਹਾ, ਤੂੰ ਮੇਰਾ ਇੱਕ ਅੰਗ ਬਣ ਗਿਆ। ਕਿਵੇਂ? ਵਿਚਾਰ ਕਰਕੇ ਦੇਖਣਾ। ਕਹਿੰਦੇ ਅੱਗੇ ਮੈਂ ਤੇਰੀ ਮਦਦ ਕਰਦਾ ਸੀ, ਅੱਗੇ ਮੈਂ ਤੇਰੀ ਮਦਦ ਕਰਦਾ ਸੀ, ਅੱਜ ਤੂੰ ਮਦਦਗਾਰ ਬਣ ਗਿਆ ਸੰਸਾਰ ਦਾ, ਹੁਣ ਤੂੰ ਸੰਸਾਰ ਦੀ ਮਦਦ ਕਰਨੀ ਹੈ, ਤੂੰ ਅੰਗਦ ਬਣ ਗਿਆ। ਵਿਚਾਰ ਕਰਕੇ ਦੇਖਿਓ, ਅਸੀਂ ਵਿਚਾਰ ਨਹੀਂ ਕਰਦੇ। ਤੇ ਗੁਰੂ ਸਾਹਿਬ ਨੇ ਕਹਿਣ ਲੱਗੇ, ਜਿਸ ਕਾ ਅੰਗ ਕਰੇ ਮੇਰਾ ਪਿਆਰਾ, ਸੋ ਮੁਕਤਾ ਸਾਗਰ ਸੰਸਾਰਾ। ਕਹਿੰਦਾ ਜਿੱਦਾਂ ਹੀ ਪਰਮਾਤਮਾ ਸਹਾਇਤਾ ਕਰਦਾ ਹੈ, ਤੇ ਸਹਾਇਤਾ ਕਰਦਾ ਕਦੋਂ ਹੈ? ਉਹ ਪਰਮਾਤਮਾ ਤਾਂ ਸਾਰਿਆਂ ਦੇ ਅੰਦਰ ਹੀ ਹੈ, ਹੈ ਕੁਝ ਚੀਜ਼ ਦੇ ਅੰਦਰ ਨਹੀਂ ਹੈ ਪਰਮਾਤਮਾ, ਪਰਮਾਤਮਾ ਸਾਰਿਆਂ ਅੰਦਰ ਹੀ ਆ। ਪਰ ਪਰਮਾਤਮਾ ਦਾ ਨਾਤਾ ਉਹਨਾਂ ਨਾਲ ਜੜਦਾ ਹੈ ਜਿਨ ਸੇਵਿਆ ਤਿੰਨ ਪਾਇਆ ਮਾਨ, ਜਿਹੜੇ ਦਾ ਸਿਮਰਨ ਕਰਦੇ ਆ, ਗੁਰੂ ਗ੍ਰੰਥ ਸਾਹਿਬ ਦੇ ਆਖੇ ਲੱਗਦੇ ਆ, ਗੁਰੂ ਦੇ ਮਾਰਗ ਤੇ ਚੱਲਦੇ ਆ, ਉਹਨਾਂ ਦਾ ਪਰਮਾਤਮਾ ਸਹਾਇਕ ਬਣਦਾ ਹੈ। ਤੇ ਗੁਰੂ ਸਾਹਿਬ ਬਣ ਕਹਿਣ ਲੱਗੇ, ਸੋ ਮੁਕਤਾ ਸਾਗਰ ਸੰਸਾਰਾ। ਕਹਿੰਦੇ ਮੁਕਤ ਹੋ ਜਾਂਦਾ, ਮੁਕਤ ਦਾ ਮਤਲਬ ਕੀ ਹੈ? ਛੁਟਕਾਰਾ ਹੋ ਜਾਣਾ, ਖਲਾਸੀ ਹੋ ਜਾਣੀ। ਕਹਿੰਦੇ ਉਹ ਸੰਸਾਰ ਦੇ ਮੋਹ ਤੋਂ ਖਲਾਸ ਹੋ ਜਾਂਦਾ ਹੈ, ਸੰਸਾਰ ਦੇ ਮੋਹ ਤੋਂ, ਬੰਧਨਾਂ ਤੋਂ ਛੁਟਕਾਰਾ ਉਹਦਾ ਹੋ ਜਾਂਦਾ, ਮੁਕਤ ਹੋ ਜਾਂਦਾ ਹੈ, ਅੰਦਰ ਦੇ ਵਿਕਾਰਾਂ ਤੋਂ ਮੁਕਤ ਹੋ ਜਾਂਦਾ, ਜਿਹੜੇ ਵਿਕਾਰ ਨੂੰ ਟਿਕਣ ਨਹੀਂ ਦਿੰਦੇ। ਠੀਕ ਹੈ ਗੁਰੂ ਪਿਆਰਿਓ, ਸਾਡੀ ਮਨਬਿਰਤੀ ਟਿਕੀ ਨਹੀਂ। ਤੇ ਗੁਰੂ ਸਾਹਿਬ ਅੰਗੀਕਾਰ ਉਹ ਕਰੇ ਤੇਰਾ, ਕਹਿੰਦੇ ਫਿਰ ਪਰਮਾਤਮਾ ਖੁਦ ਸਹੀ ਹੋ ਜਾਂਦਾ, ਤੇ ਫਿਰ ਕੀ ਕਰਦਾ? ਕਹਿੰਦੇ ਕਾਰਜ ਸਭ ਸਵਾਰਨਾ, ਤੇਰੇ ਸਾਰੇ ਕਾਰਜ ਆਪ ਕਰਨ ਲੱਗ ਪੈਂਦਾ। ਕਿਹੜੇ ਕਾਰਜ? ਵਿਚਾਰ ਕਰਨਾ, ਆਤਮਿਕ ਕਮਾਈ, ਆਤਮਿਕ ਕਮਾਈ। ਠੀਕ ਹੈ, ਆਤਮਿਕ ਕਮਾਈ, ਪਰਮਾਤਮਾ ਸਹੀ ਹੋ ਕੇ ਸਾਡੇ ਜਿਹੜੀ ਸੁਰਤ ਸ਼ਬਦ ਦਾ ਮਿਲਾਪ ਹੈ, ਨਾਮ ਸਿਮਰਨ ਜਿਹੜਾ ਆਪਾਂ ਕਰਦੇ ਹਾਂ, ਕਹਿੰਦੇ ਫਿਰ ਪਰਮਾਤਮਾ ਸਹਾਇਤਾ ਕਰਨ ਲੱਗ ਪੈਂਦਾ, ਸਾਡੀ ਸੁਰਤ ਸ਼ਬਦ ਦਾ ਮਿਲਾਪ ਸੌਖਾ ਹੋਣ ਲੱਗ ਪੈਂਦਾ। ਪਹਿਲਾਂ ਆਪਾਂ ਨੂੰ ਬੜਾ ਔਖਾ ਲੱਗਦਾ, ਬੜਾ ਔਖਾ ਲੱਗਦਾ, ਤੇ ਜਦੋਂ ਸਾਡਾ ਸੁਭਾਅ ਬਦਲਦਾ ਜਾਂਦਾ ਨਾ ਜਿਵੇਂ ਜਿਵੇਂ, ਵੀ ਠੀਕ ਹੈ ਜੋ ਪਰਮਾਤਮਾ ਕਰਦਾ ਬੜਾ, ਜੋ ਦੇ ਰਿਹਾ ਬੜਾ ਆਨੰਦ ਹੈ, ਜਿੱਦਣ ਤੁਹਾਡੀ ਮਨ ਬਿਰਤੀ ਇੱਦਾਂ ਦੀ ਬਣਦੀ ਜਾਂਦੀ ਹੌਲੀ ਹੌਲੀ, ਵੀ ਠੀਕ ਹੈ ਰੱਬ ਦੀ ਮਰਜ਼ੀ ਹੈ, ਰੱਬ ਦੀ ਖੇਡ ਆ। ਜਿੱਦਣ ਤੁਹਾਡੇ ਮਨ ਦੇ ਵਿੱਚ ਇਹ ਵਿਚਾਰ ਪੈਦਾ ਹੋਣ ਲੱਗ ਪਏ ਵੀ ਸਭ ਕੁਛ ਵਧੀਆ ਹੀ ਹੋ ਰਿਹਾ, ਸਭ ਕੁਛ ਆਨੰਦਮਈ ਹੋ ਰਿਹਾ, ਛੱਡ ਪਰਾਂ ਐਵੇਂ ਕਲਪੀ ਜਾਂਦਾ, ਐਵੇਂ ਰੋਈ ਜਾਂਦਾ ਬਿਨਾਂ ਮਤਲਬ ਤੋਂ, ਜਿੱਦਣ ਜਿਵੇਂ ਜਿਵੇਂ ਤੁਹਾਡੀ ਬਿਰਤੀ ਬਣ ਗਈ, ਜਿਵੇਂ ਜਿਵੇਂ ਤੁਹਾਡੇ ਅੰਦਰ ਦੀ ਅਵਸਥਾ ਬਣਦੀ ਗਈ, ਫਿਰ ਤੁਹਾਡਾ ਸੁੱਤ ਸ਼ਬਦ ਦਾ ਮਿਲਾਪ ਹੋ ਗਿਆ। ਗੁਰੂ ਪਿਆਰਿਓ, ਜਿੰਨਾ ਚਿਰ ਰਜਾ ਚ ਨਹੀਂ ਅਸੀਂ, ਜਿੰਨਾ ਚਿਰ ਭਾਣੇ ਚ ਨਹੀਂ ਹੈ, ਠੀਕ ਹੈ, ਉਹਨਾਂ ਚਿਰ ਸੁੱਤ ਸ਼ਬਦ ਦਾ ਮਿਲਾਪ ਨਹੀਂ ਹੋਣਾ। ਉਹਨਾਂ ਚਿਰ ਤਾਂ ਅਸੀਂ ਜਿਹੜਾ ਸਿਮਰਨ ਵੀ ਕਰਦੇ ਹਾਂ, ਸੁੱਤ ਸ਼ਬਦ ਦਾ ਮਿਲਾਪ ਵੀ ਕਰਦੇ ਹਾਂ, ਝੂਠੇ ਧੰਦਿਆਂ ਨਹੀਂ ਕਰਦੇ ਹਾਂ। ਘੜੀ ਪਲ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਦੇ ਹਾਂ ਤੇ ਸੰਸਾਰ ਦੇ ਪਦਾਰਥਾਂ ਚ ਖੁੱਭ ਕੇ ਕਰਦੇ ਹਾਂ, ਉਹਨਾਂ ਨਾਲ ਜੁੜ ਕੇ ਕਰਦੇ ਹਾਂ, ਸ਼ਬਦਾਂ ਤਾਂ ਜੁੜੇ ਹੀ ਨਹੀਂ। ਸ਼ਬਦ ਨਾਲ ਜੁੜਾਂਗੇ ਜਦੋਂ ਸੁਭਾਅ ਗੁਰੂ ਨਾਲ ਜੁੜ ਜਾਊਗਾ, ਜਦੋਂ ਸਾਡਾ ਸੁਭਾਅ ਇੱਦਾਂ ਦਾ ਹੋ ਜਾਊਗਾ ਵੀ ਜੋ ਕਰਦਾ ਪਰਮਾਤਮਾ ਵਧੀਆ ਕਰਦਾ। ਤੇ ਗੁਰੂ ਸਾਹਿਬ ਨੇ ਬੜਾ ਪਿਆਰ ਨਾਲ ਕਹਿਣ ਲੱਗੇ, ਕਹਿੰਦੇ ਵੀ ਧਿਆਨ ਦਰ, ਕਹਿੰਦਾ ਜੀ ਕੀ, ਕਦੇ ਕਦੇ ਧਿਆਨ ਕਰ ਤੇਰਾ ਸੁਭਾਅ ਕਿਵੇਂ ਜੁੜੇਗਾ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਕਹਿਣ ਲੱਗੇ ਕਦੀ ਵਿਚਾਰ ਕਰਕੇ ਦੇਖ, ਜੋਂ ਤੋਂ ਪ੍ਰੇਮ ਖਿਲਣ ਕਰ ਜਾਓ, ਸਿਰ ਤਰਤਲੀ ਗਲੀ ਮੇਰੀ ਜੇ ਜੋਂ ਤੋਂ ਪ੍ਰੇਮ ਖਿਲਣ ਕਰ ਜਾਓ। ਕਹਿੰਦੇ ਜੇ ਤੇਰੇ ਮਨ ਵਿੱਚ ਚਾਹ ਆ ਪ੍ਰੇਮ ਦੀ ਖੇਡ ਖੇਡਣ ਦਾ, ਪ੍ਰੇਮ ਕੀ ਹੈ, ਕਿਉਂਕਿ ਪਰਮਾਤਮਾ ਦੀ ਪ੍ਰਾਪਤੀ ਪ੍ਰੇਮ ਤੋਂ ਆ, ਜਿਨ ਪ੍ਰੇਮ ਕੀ ਹੋ ਤੇ ਨਹੀਂ ਪ੍ਰਭ ਪਾਇਓ। ਤੇ ਗੁਰੂ ਸਾਹਿਬ ਜੋਂ ਤੋਂ ਪ੍ਰੇਮ ਖਿਲਣ ਕਰ ਜਾਓ, ਜੇ ਤੈਨੂੰ ਚਾਹ ਆ, ਮਨ ਤੇ ਚਾਹ ਪੈਦਾ ਹੋਇਆ, ਅੱਜ ਤੇਰੇ ਮਨ ਚ ਖਿੱਚ ਪੈਦਾ ਹੋਈ ਆ ਪ੍ਰੇਮ ਦੀ ਖੇਡ ਖੇਡਣ ਦਾ, ਤੇ ਕੀ ਕਰ, ਸਿਰ ਧਰ ਤਲੀ, ਸਿਰ ਧਰ ਤਲੀ ਗਲੀ ਮੁਰੀ ਆ। ਹੁਣ ਧਿਆਨ ਦੇਣਾ, ਸਿਰ ਧਰ ਤਲੀ, ਕਿੰਨੇ ਕੁ ਜਣੇ ਸਿਰ ਚੁੱਕੀ ਫਿਰਦੇ ਸਾਤੇ, ਠੀਕ ਹੈ ਜੀ। ਸੋ ਸੋਚਣ ਵਾਲੀ ਗੱਲ ਆ, ਸਿਰ ਧਰ ਤਲੀ ਕਹਿੰਦਾ ਭਾਵ ਗੁਰੂ ਸਾਹਿਬ ਨੂੰ ਸਮਝਾਉਣਾ ਚਾਹੁੰਦੇ ਆ, ਕਹਿੰਦੇ ਭਾਈ ਪ੍ਰਾਣੀ ਕਦੀ ਜ਼ਿੰਦਗੀ ਚ ਵਿਚਾਰ ਕਰਕੇ ਦੇਖਿਓ, ਬਾਬਾ ਦੀਪ ਸਿੰਘ ਜੀ ਨੇ ਸਿਰ ਤਲੀ ਤੇ ਰੱਖਿਆ, ਬਾਬਾ ਦੀਪ ਸਿੰਘ ਜੀ ਨੇ ਸਿਰ ਤਲੀ ਤੇ ਰੱਖਿਆ। ਕਦੀ ਵਿਚਾਰ ਕਰਕੇ ਦੇਖੋ ਜ਼ਿੰਦਗੀ ਦੇ ਅੰਦਰ, ਜਦੋਂ ਬਾਬਾ ਦੀਪ ਸਿੰਘ ਜੀ ਨੇ ਸਿਰ ਤਲੀ ਤੇ ਰੱਖਿਆ ਤੇ ਲੜਦੇ ਲੜਦੇ ਤੁਰੇ ਗਏ, ਇੱਕ ਵਕਤ ਆਇਆ ਉੱਥੇ ਬਾਬਾ ਦੀਪ ਸਿੰਘ ਨੇ ਸਿਰ ਜਿਹੜਾ ਆਪਣਾ ਸੁੱਟ ਦਿੱਤਾ ਤੇ ਦਰਬਾਰ ਸਾਹਿਬ ਪਹੁੰਚ ਗਿਆ, ਧੜ ਉੱਥੇ ਰਹਿ ਗਿਆ। ਕਿ ਬਾਬਾ ਦੀਪ ਸਿੰਘ ਨੇ ਸਿਰ ਹੀ ਕਿਉਂ ਪਹੁੰਚਾਇਆ, ਧੜ ਕਿਉਂ ਨਹੀਂ ਪਹੁੰਚਾਇਆ ਬਈ, ਧੜ ਵੀ ਤੇ ਪਹੁੰਚਾਈ ਸਕਦੇ ਸੀ, ਧੜ ਵੀ ਤੇ ਪਹੁੰਚਾਈ ਸਕਦੇ ਸੀ, ਤੇ ਕਿਹੜੀ ਗੱਲ ਸੀ, ਸ਼ਕਤੀ ਹੈ। ਉਹਨੇ ਸਿਰ ਪਹੁੰਚਾਇਆ ਦਰਬਾਰ ਸਾਹਿਬ ਹਰਿਮੰਦਰ ਦੇ ਅੰਦਰ, ਧੜ ਉੱਥੇ ਰਹਿ ਗਿਆ, ਸਿਰ ਕਿਉਂ ਪਹੁੰਚਾਇਆ। ਬਾਬਾ ਦੀਪ ਸਿੰਘ ਜੀ ਨੇ ਕਲੀਅਰ ਸਾਨੂੰ ਸਮਝਾਉਣਾ ਕੀਤਾ ਸੰਸਾਰ ਨੂੰ, ਕਹਿੰਦੇ ਸੋਚ ਧਿਆਨ ਰੱਖੋ ਕਿ ਸਿਰ ਕੀ ਹੈ, ਮਤ। ਕਹਿੰਦੇ ਹਰੀ ਦੇ ਮੰਦਰ ਵਿੱਚ ਸਾਡੀ ਮਤ ਹੀ ਪਹੁੰਚਦੀ ਹੈ, ਸਰੀਰ ਨਹੀਂ ਪਹੁੰਚਦਾ, ਸਿਰ ਕੀ ਹੈ, ਮਤ। ਤੇ ਕਹਿੰਦੇ ਸਿਰ ਧਰ ਤਲੀ, ਕਹਿੰਦੇ ਸਭ ਤੋਂ ਪਹਿਲਾਂ ਆਪਣੀ ਮਤ ਜਿਹੜੀ ਹੈ ਤਲੀ ਤੇ ਰੱਖੋ। ਤਲੀ ਤੇ ਰੱਖਣ ਦਾ ਮਤਲਬ ਕੀ ਹੈ ਕਿ ਆਪਣੀ ਮਤ ਦਾ ਆਪਣੇ ਸਰੀਰ ਨਾਲੋਂ ਨਾਤਾ ਤੋੜ, ਆਪਣੀ ਮਤ ਦਾ ਸਰੀਰ ਨਾਲੋਂ ਨਾਤਾ ਤੋੜ, ਵੱਖਰੀ ਕਰ ਤੇ ਵੱਖਰੀ ਕਰਕੇ ਉਹਨੂੰ ਤਲੀ ਤੇ ਰੱਖ, ਤੇ ਫਿਰ ਇਸ ਗਲੀ ਵਿੱਚ ਆ। ਗੁਰੂ ਸਾਹਿਬ ਕਹਿੰਦੇ ਫਿਰ ਮੇਰੇ ਮਾਰਗ ਤੇ ਆ, ਮੇਰੇ ਮਾਰਗ ਤੇ ਆ, ਇੱਕ ਮਾਰਗ ਪੈਰ ਧਰੀਜੇ ਸਿਰ ਦੀਜੇ ਕਾਣ ਨਾ ਕੀਜੇ, ਇੱਕ ਮਾਰਗ ਪੈਰ ਧਰੀਜੇ। ਕਹਿੰਦਾ ਇਸ ਰਾਹ ਤੇ ਅਗਰ ਪੈਰ ਧਰਨਾ ਹੀ, ਇਸ ਰਾਹ ਤੇ ਚੱਲਣਾ ਹੀ, ਕਿਹੜੇ ਰਾਹ ਤੇ, ਜਿਹੜਾ ਰਾਹ ਪਰਮਾਤਮਾ ਦੇ ਦਰ ਤੇ ਜਾਂਦਾ ਹੈ, ਦਰਗਾਹ ਚ ਜਾਂਦਾ। ਕਹਿੰਦਾ ਅਗਰ ਤੇ ਪੈਰ ਧਰਨਾ ਹੀ, ਚੱਲਣਾ ਹੀ ਅਗਰ, ਤੇ ਕੀ ਕਰ ਸਿਰ ਦੀਜੇ। ਕਹਿੰਦਾ ਆਪਣੀ ਮਤ ਗੁਰੂ ਨੂੰ ਦੇ, ਆਪਣੀ ਮਤ ਗੁਰੂ ਨੂੰ ਦੇ, ਸਿਰ ਦੀਜੇ ਕਾਣ ਨਾ ਕੀਜੇ, ਕਾਣ ਕੀ ਝਿਝਕ, ਝਿਝਕ। ਕਹਿੰਦੇ ਸਿਰ ਦੀਜੇ ਕਾਣ ਨਾ ਕੀਜੇ, ਕਹਿੰਦਾ ਇਹ ਮਤ ਗੁਰੂ ਦੇ ਚਰਨਾਂ ਤੇ ਭੇਟ ਕਰਨ ਲੱਗਿਆ, ਝਿਝਕ ਨਾ ਕਰ। ਅਸੀਂ ਝਿਝਕਦੇ ਹਾਂ ਅਜੇ, ਸਾਡੀ ਮਨ ਬਿਰਤੀ ਪਤਾ ਕਿੱਦਾਂ ਦੀ ਹੈ, ਵਿਚਾਰ ਕਰਕੇ ਦੇਖਣਾ। ਕਦੀ ਸੁਣਦੇ ਜ਼ਰੂਰ ਹਾਂ ਆਪਾਂ, ਸੁਣਦੇ ਜ਼ਰੂਰ ਹਾਂ ਆਪਾਂ, ਸਾਰੇ ਸੁਣਦੇ ਹਾਂ ਵੀ ਦੇਖੋ ਏਦਾਂ ਜੋ ਪਰਮਾਤਮਾ ਨੇ ਕਰਨਾ ਉਹੀ ਹੋਣਾ, ਪਰ ਫਿਰ ਵੀ ਮਨ ਨਹੀਂ ਮੰਨਦਾ, ਮਨ ਨਹੀਂ ਮੰਨਦਾ। ਫਿਰ ਅੱਗੇ ਕਰਕੇ ਦੇਖਣਾ, ਮਨ ਨਹੀਂ ਮੰਨਦਾ। ਮਨ ਕੀ ਕਹਿੰਦਾ, ਦੇਖੋ ਜੀ ਏਦਾਂ ਆ, ਅਸੀਂ ਕਹਿੰਦੇ ਹਾਂ ਵੀ ਤੁਹਾਡੀ ਗੱਲ ਸਮਝ ਲਈ, ਅਸੀਂ ਮੰਨ ਲਈ ਆ ਜੋ ਰੱਬ ਨੇ ਕਰਨਾ ਕਰਨਾ, ਪਰ ਸਾਡੇ ਨਹੀਂ ਕਰਨਾ ਸੀ, ਅਸੀਂ ਦੱਸਿਓ ਸਾਡੇ ਨਹੀਂ ਕਰਨਾ ਸੀ। ਇਹਦਾ ਮਤਲਬ ਵੀ ਅਜੇ ਸਿਰ ਦੇਣ ਲੱਗਿਆ ਝਿਝਕ, ਆਪਣੀ ਮਤ ਗੁਰੂ ਦੇ ਚਰਨਾਂ ਚ ਭੇਟ ਕਰਨ ਲੱਗਿਆ, ਅਜੇ ਸੰਕੋਚ ਕਰਦੇ ਆ, ਅਜੇ ਝਿਝਕ ਕਰਦੇ ਆ, ਅਜੇ ਨਹੀਂ ਪਹੁੰਚੀ ਮਤ। ਹਰ ਇੱਕ ਚੀਜ਼ ਦੀ ਵਿਚਾਰ ਕਰਨੀ ਹੈ, ਜੇ ਵਿਚਾਰ ਨਹੀਂ ਕਹਿੰਦੇ ਫਿਰ ਕਰਦਾ ਕੀ ਹੈ। ਗੁਰੂ ਸਾਹਿਬ ਨੇ ਕਹਿਣ ਲੱਗੇ, ਕਹਿੰਦੇ ਮਾਇਆ ਮਨੁ ਨਾ ਵਿਸਰੇ, ਮੰਗੇ ਦਮਾ ਦਮ। ਕਹਿੰਦਾ ਬਥੇਰਾ ਕਹਿੰਦਾ ਗੁਰੂ ਘਰ ਆਉਂਦੇ ਹਾਂ, ਬਥੇਰਾ ਕਹਿੰਦਾ ਗੁਰੂ ਨਾਲ ਜੁੜੇ ਹਾਂ, ਪਰ ਅੰਦਰੋਂ ਮਾਇਆ ਮਨੁ ਨਾ ਵਿਸਰੇ ਸੰਸਾਰ ਤੇ ਮਨ ਤੋਂ ਵਿਸਰਦਾ ਨਹੀਂ। ਤੇ ਮੰਗੇ ਦਮਾ ਦਮ ਮਤਲਬ ਕੀ ਹਰ ਸਵਾਸ ਦੇ ਅੰਦਰ ਸੰਸਾਰ ਦੀ ਹੀ ਕੋਈ ਮੰਗ ਪੁੱਟ ਕਰਦਾ ਹੈ, ਕਿੱਥੇ ਕਿ ਸੰਸਾਰ ਦੀ ਨਹੀਂ, ਉਸ ਸਵਾਸ ਦੇ ਅੰਦਰ ਸਿਮਰਨ ਕਰਨਾ ਸੀ। ਗੁਰੂ ਸਾਹਿਬਾਂ ਨੇ ਇੱਕ ਜਗ੍ਹਾ ਬੜੇ ਪਿਆਰ ਨਾਲ ਕਿਹਾ, ਦਮ ਦਮ ਸਦਾ ਸੰਭਾਲਦਾ, ਦਮ ਨਾ ਮਿੱਠਾ ਜਾਏ। ਜੇ ਤੁਹਾਡੇ ਸਵਾਸ ਦੇ ਅੰਦਰ ਸਿਮਰਨ ਆ ਤੇ ਲਿਖੇ ਚ, ਜੇ ਤੁਹਾਡੇ ਸਵਾਸ ਦੇ ਵਿੱਚ ਸੰਸਾਰ ਦੀ ਖਿੱਚ ਆ, ਵਿਅਰਥ ਚਲਾ ਗਿਆ। ਹਰ ਇੱਕ ਚੀਜ਼ ਨੂੰ ਫੜ ਕੇ ਦੇਖਿਓ, ਬੜੇ ਲਹਿਜੇ ਦੇ ਨਾਲ ਗੁਰਬਾਣੀ ਨੂੰ ਪੜ੍ਹਿਆ ਕਰੋ। ਗੁਰਬਾਣੀ ਸਾਡਾ ਜੀਵਨ ਆ, ਗੁਰਬਾਣੀ ਮਾਰਗ ਆ ਜਿੱਥੇ ਚੱਲ ਕੇ ਅਸੀਂ ਉਸ ਅਵਸਥਾ ਵਿੱਚ ਪਹੁੰਚਣਾ ਜਿੱਥੇ ਸਾਨੂੰ ਗੁਰੂ ਜੀ ਪਹੁੰਚਾਉਣਾ ਚਾਹੁੰਦੇ ਆ। ਪਰ ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਗੁਰੂ ਸਾਹਿਬਾਂ ਕੀ ਕਹਿਣ ਲੱਗੇ, ਕਹਿੰਦੇ ਸੋ ਪ੍ਰਭ ਚਿਤਨ ਆਵਈ ਨਾਨਕ ਨਹੀਂ ਕਰਾਂਗੇ। ਕਹਿੰਦੇ ਜਿਨ੍ਹਾਂ ਦੇ ਹਿਰਦੇ ਚ ਮਾਇਆ ਹੀ ਹੈ, ਸਵਾਸਾਂ ਚ ਮਾਇਆ ਹੀ ਹੈ, ਹਰ ਸਵਾਸ ਚ ਮਾਇਆ ਹੀ ਮੰਗਦੇ, ਸੰਸਾਰ ਹੀ ਮੰਗਦੇ ਆ, ਕਹਿੰਦੇ ਸੋ ਪ੍ਰਭ ਚਿਤਨ ਆਵਈ, ਕਹਿੰਦੇ ਉਹਨਾਂ ਨੂੰ ਪਰਮਾਤਮਾ ਚੇਤੇ ਨਹੀਂ ਆਉਂਦਾ, ਉਹ ਪਰਮਾਤਮਾ ਨੂੰ ਭੁੱਲ ਕੇ ਬੈਠੇ ਆ। ਤੇ ਗੁਰੂ ਸਾਹਿਬਾਂ ਕਹਿਣ ਲੱਗੇ ਨਾਨਕ ਨਹੀਂ ਕਰਮ, ਕਹਿੰਦੇ ਫਿਰ ਮੈਂ ਕੀ ਕਵਾਂ। ਅੱਛਾ ਦੱਸੋ, ਕਹਿੰਦੇ ਇਹਨਾਂ ਦੇ ਭਾਗ ਹੀ ਮਾੜੇ ਆ। ਦੱਸੋ, ਕਹਿੰਦੇ ਇਹਨਾਂ ਦੇ ਭਾਗ ਹੀ ਮਾੜੇ, ਇਹਨਾਂ ਦੇ ਕਰਮ ਹੀ ਮਾੜੇ ਆ। ਵੀ ਜੇ ਮਨੁੱਖ ਦਾ ਜੀਵਨ ਮਿਲਿਆ ਵੀ, ਤੇ ਮਨੁੱਖ ਦਾ ਜੀਵਨ ਮਿਲ ਕੇ ਵੀ ਭਾਗਾਂ ਵਾਲੇ ਹੋ ਕੇ ਵੀ ਇਹ ਅਭਾਗੇ ਬਣ ਕੇ ਬੈਠੇ ਨੇ, ਕਹਿੰਦੇ ਫਿਰ ਕੀ ਕਵਾਂ। ਜਿਹੜੇ ਗੁਰੂ ਦੇ ਬੋਲਾਂ ਨੂੰ ਨਹੀਂ ਸਮਝਦੇ, ਜਿਹੜੇ ਗੁਰੂ ਦੇ ਮਾਰਗ ਤੇ ਨਹੀਂ ਚੱਲਦੇ, ਫਿਰ ਗੁਰੂ ਸਾਹਿਬਾਂ ਕਹਿਣ ਲੱਗੇ, ਕਹਿੰਦੇ ਵੀ ਉਹ ਪਰਮਾਤਮਾ ਸਾਈ ਹੋਊਗਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਤੇਰਾ ਕਾਰਜ ਸਵਾਰੇਗਾ। ਕਹਿੰਦਾ ਭਾਵ ਤੇਰੇ ਸੁੱਤ ਸ਼ਬਦ ਦੇ ਵਿੱਚ ਸਹਾਇਤਾ ਕਰੇਗਾ ਪਰਮਾਤਮਾ, ਜੇ ਤੂੰ ਨਾਲ ਰਵੇਂ, ਸੁਭਾਅ ਉਦਾਂ ਦਾ ਬਣਾਵੇਂ ਤਾਂ। ਫਿਰ ਕਹਿਣ ਲੱਗੇ, ਕਹਿੰਦੇ ਸਭਨਾ ਗਲਾਂ ਸਮਰੱਥ ਸਵਾਮੀ, ਸੋ ਕਿਉਂ ਬਣੋਗੇ ਸਾਰੇ। ਕਹਿੰਦੇ ਮਨਾ ਕਦੇ ਸੋਚਿਆ ਹੀ, ਸਭਨਾ ਗੱਲਾਂ ਸਮਰੱਥ ਸਵਾਮੀ, ਕਹਿੰਦਾ ਉਹ ਅਕਾਲ ਪੁਰਖ ਪਰਮਾਤਮਾ ਇੱਕ ਐਸੀ ਹਸਤੀ ਹੈ, ਇੱਕ ਐਸੀ ਸ਼ਕਤੀ ਹੈ, ਇੱਕ ਐਸੀ ਤਾਕਤ ਹੈ, ਉਹ ਸਭ ਕੁਝ ਕਰਨ ਯੋਗ ਹੈ। ਸਭਨਾ ਗੱਲਾਂ ਸਮਰੱਥ ਸਵਾਮੀ, ਕਹਿੰਦਾ ਸਵਾਮੀ ਸਮਰੱਥ ਹੈ, ਸਭ ਕੁਝ ਕਰਨ ਯੋਗ ਆ। ਕਹਿੰਦੇ ਮਨਾ, ਸੋ ਕਿਉਂ ਬਣੋਗੇ ਸਾਰੇ। ਕਹਿੰਦਾ ਉਹਨੂੰ ਭੁੱਲ ਕੇ ਬੈਠਾ, ਉਹਨੂੰ ਤੂੰ ਬਿਲਕੁਲ ਭੁਲਾ ਕੇ ਬੈਠਾ, ਉਹ ਤੋਂ ਦੂਰ ਹੋ ਕੇ ਬੈਠਾ। ਕਦੀ ਜ਼ਿੰਦਗੀ ਚ ਵਿਚਾਰ ਕਰਕੇ ਦੇ, ਤੂੰ ਤੇ ਇੱਕ ਅੱਧੀ ਚੀਜ਼ ਮੰਗ ਲੈਂਦਾ, ਇੱਕ ਅੱਧੀ ਚੀਜ਼ ਮੰਗ ਲੈਂਦਾ, ਕਦੀ 2 ਮਿੰਟ ਲਈ ਆਪਣੇ ਮਨ ਚ ਸ਼ਾਂਤੀ ਪੈਦਾ ਕਰਕੇ ਸੋਚਿਆ ਕਰ ਕਿ ਜਿਹਦੇ ਲਈ ਮੈਂ ਦਾਤਾ ਮੰਗਣ ਡਿਆ, ਸਰੀਰ ਲਈ ਮੰਗਣ ਦੇਣਾ, ਕਦੀ ਝਾਤੀ ਮਾਰ ਕੇ ਦਿੱਤਾ ਕਿਤੇ, ਇਹ ਸਰੀਰ ਬਣਾਇਆ ਕਿਹਨੇ, ਇਹ ਸਰੀਰ ਦਿੱਤਾ ਕਿਹਨੇ ਤੈਨੂੰ, ਐਡੀ ਵੱਡੀ ਦਾਤ ਤੈਨੂੰ ਦਿੱਤੀ ਕਿਹਨੇ, ਐਡੀ ਵੱਡੀ ਬਖਸ਼ਿਸ਼ ਦਿੱਤੀ ਕਿਹਨੇ ਤੈਨੂੰ, ਤੇ ਤੂੰ ਅੱਜ ਇਹਦੀ ਖਾਤਰ ਹੀ ਆਪਣੇ ਪਿਓ ਨੂੰ ਭੁੱਲ ਗਿਆ, ਆਪਣੇ ਖਸਮ ਨੂੰ ਭੁੱਲ ਗਈ। ਕਹਿੰਦੇ ਕਮਾਲ, ਕਹਿੰਦੇ ਕਦੀ ਜ਼ਿੰਦਗੀ ਚ ਵਿਚਾਰ ਕਰਕੇ ਦੇਖ, ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਉ ਪਿੰਡ ਠਾ ਦੀ ਆ, ਦੇਖੋ ਇਸ ਕੀ ਪਾਓ ਭਗਤ ਨਹੀਂ ਸਾਧੀ। ਕਹਿੰਦੇ ਇਹ ਤੇ ਅਪਰਾਧੀ ਹੋ ਗਿਆ। ਕਹਿੰਦਾ ਕਿੱਥੋਂ, ਕਹਿੰਦੇ ਜਿਸ ਪਰਮਾਤਮਾ ਨੇ ਜੀਉ ਦਿੱਤਾ ਹੈ, ਸਰੀਰ ਦਿੱਤਾ ਜਿਹਦੇ ਚ ਰਹਿੰਦੇ ਪਏ ਆਪਾਂ, ਇਹ ਸਭ ਕੁਝ ਦਿੱਤਾ, ਅਸੀਂ ਉਹਦੀ ਸਾਧਨਾ ਨਹੀਂ ਕੀਤੀ, ਇਹਦੇ ਨਾਲ ਭਾਓ ਪ੍ਰੇਮ ਕਰਕੇ ਉਹਦੀ ਭਗਤੀ ਨਹੀਂ ਕੀਤੀ, ਸਾਧਨਾ ਨਹੀਂ ਕੀਤੀ, ਦਿੱਤਾ ਸਭ ਕੁਝ ਉਸੇ ਦਾ ਹੀ ਹੈ, ਇਹ ਬਣਾਇਆ ਉਸੇ ਦਾ ਹੀ ਹੈ। ਗੁਰੂ ਪਿਆਰਿਓ, ਜਿੰਨਾ ਮਰਜ਼ੀ ਜ਼ੋਰ ਲਾ ਲਿਓ, ਲੋਕ ਕਹਿੰਦੇ ਜ਼ਰੂਰ ਆ, ਮਾਂ ਤੇ ਬਾਪ ਦੇ ਪਿਆਰ ਨੇ ਬੱਚਾ ਪੈਦਾ ਕੀਤਾ, ਮਾਂ ਤੇ ਬਾਪ ਦੇ ਪਿਆਰ ਨੇ, ਮਾਂ ਤੇ ਬਾਪ ਦੇ ਸੰਬੰਧ ਨੇ ਬੱਚਾ ਪੈਦਾ ਕੀਤਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਕੋਈ ਮਾਂ ਤੇ ਬਾਪ ਦਾ ਸੰਬੰਧ ਬੱਚਾ ਨਹੀਂ ਪੈਦਾ ਕਰ ਸਕਦਾ, ਬੱਚਾ ਪੈਦਾ ਹੁਕਮ ਵਿੱਚ ਹੁੰਦਾ ਹੈ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਬੱਚਾ ਹੁਕਮ ਨਾਲ ਪੈਦਾ ਹੁੰਦਾ ਹੈ। ਬੱਚਾ ਮਾਂ ਬਾਪ ਦੇ ਸੰਬੰਧ ਵੀ ਕੀ ਹੈ, ਮਾਂ ਬਾਪ ਦਾ ਸੰਬੰਧ ਵੀ ਪਰਮਾਤਮਾ ਦਾ ਹੁਕਮ ਹੈ। ਐਵੇਂ ਭੁਲੇਖੇ ਚ ਪੈ ਗਈ ਦੁਨੀਆ। ਸਿਰਫ ਵਿਚਾਰ ਕਰਕੇ ਦੇਖਿਓ, ਅੰਦਰ ਜਾ ਕੇ ਦੇਖਿਓ, ਗੁਰਬਾਣੀ ਨੂੰ ਪਿਆਰ ਨਾਲ ਪੜ੍ਹ ਕੇ ਦੇਖਿਓ, ਗੁਰਬਾਣੀ ਦੀ ਇੱਕ ਪੰਕਤੀ ਜ਼ਿੰਦਗੀ ਬਦਲ ਦਿੰਦੀ ਹੈ। ਐਸਾ ਗੁਰੂ ਗ੍ਰੰਥ ਸਾਹਿਬ ਕਿਤੇ ਲੱਭਣਾ ਨਹੀਂ, ਐਸਾ ਪ੍ਰਕਾਸ਼ ਕਿਤੇ ਲੱਭਣਾ ਨਹੀਂ। ਅੱਜ ਅਸੀਂ ਭੁਲੇਖੇ ਚ ਪੈ ਗਏ, ਮੱਥਾ ਟੇਕਿਆ ਤੇ ਪ੍ਰਸ਼ਾਦ ਲਿਆ ਤੇ ਗਾਂ ਚਲੇ ਗਏ। ਤਾਂ ਗੁਰੂ ਸਾਹਿਬਾਂ ਕਹਿਣ ਲੱਗੇ, ਕਹਿੰਦੇ ਉਹ ਭਾਈ ਭੋਲਿਆ, ਸੋ ਕਿਉਂ ਮਨੋ ਵਿਸਾਰੇ, ਕਹਿੰਦਾ ਨੂੰ ਭੁੱਲ ਕੇ ਬੈਠਾ ਹੈ। ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਗੁਰੂ ਸਾਹਿਬਾਂ ਕਹਿੰਦੇ, ਕਹਿੰਦੇ ਮਨਾ ਗੱਲ ਸੁਣ ਬਈ। ਕਹਿੰਦਾ ਹਾਂਜੀ। ਕਹਿੰਦਾ ਯਾਰ ਮੇਰੀ ਇੱਕੋ ਹੀ ਬੇਨਤੀ, ਦੱਸੋ। ਕਹਿੰਦਾ ਪਰਮਾਤਮਾ ਦੇ ਨਾਲ ਲਿਆ ਕਰੋ। ਨਾਲ ਦਾ ਭਾਵ ਕੀ, ਕਿ ਜਿਸ ਸੁਭਾਅ ਪਰਮਾਤਮਾ ਦਾ ਉਦਾਂ ਦਾ ਆਪਣਾ ਸੁਭਾਅ ਬਣਾ ਕੇ ਰੱਖ, ਆਪਣਾ ਸੁਭਾਅ ਵੱਖਰਾ ਨਾ ਬਣਾ, ਆਪਣੀ ਹੋਂਦ ਵੱਖਰੀ ਨਾ ਬਣਾ, ਆਪਣੇ ਆਪ ਨੂੰ ਇੱਕ ਵੱਖਰਾ ਨਾ ਮੰਨ, ਪਰਮਾਤਮਾ ਦਾ ਰੂਪ ਹੈ, ਆਪਣਾ ਸੁਭਾਅ ਉਦਾਂ ਦਾ ਬਣਾ ਜੋ ਤੈਨੂੰ ਦੇ ਰਿਹਾ, ਜੋ ਤੇਰੇ ਨਾਲ ਹੋ ਰਿਹਾ, ਤੇਰੇ ਕਰਮਾਂ ਦਾ ਹੋ ਰਿਹਾ, ਤੈਨੂੰ ਭਾਗਾਂ ਦਾ ਮਿਲ ਰਿਹਾ, ਨਾ ਭੁਲੇਖੇ ਚ ਪਏ, ਤੇ ਕੇਵਲ ਤਾਂ ਕੇਵਲ ਨਾਮ ਨਾਲ ਜੁੜ, ਸ਼ਬਦ ਨਾਲ ਜੁੜ, ਕਿਉਂਕਿ ਸ਼ਬਦ ਨਾਲ ਜੁੜਨ ਦੇ ਨਾਲ ਹੀ ਤੇਰੀ ਜਿਹੜੀ ਪਿਛਲਿਆਂ ਜਨਮਾਂ ਦੀ ਮਲ ਲੱਗੀ ਹੋਈ ਹੈ ਸਾਰੀ ਦੀ ਸਾਰੀ ਲੱਤ ਜਾਣੀ। ਮਨ ਧੋਵੋ, ਸ਼ਬਦ ਲਾਗੋ, ਹਰਸੋ ਰਹੋ, ਚਿੱਤ ਲਾਏ, ਕਹਿੰਦੇ ਆਪਣੇ ਮਨ ਨੂੰ ਧੋ, ਮਨ ਨੂੰ ਧੋ। ਦੇਖੋ ਇਹੋ ਜਿਹੀ ਦਾਤ ਲੱਭਣੀ ਕਿਤੇ, ਤੇ ਗੁਰੂ ਸਾਹਿਬਾਂ ਸਾਨੂੰ ਸਿਖਾਉਂਦੇ ਪਏ ਵੀ ਇਸ ਮਨ ਨੂੰ ਧੋਲਾ, ਧੋਪਣਾ ਕਿਵੇਂ ਹੈ, ਕਹਿੰਦੇ ਸ਼ਬਦ ਨਾਲ ਜੁੜੋ। ਸ਼ਬਦ ਕੋ ਤਾਕਤ ਹੈ ਮਨ ਦੀ ਮੈਲ ਲਾਉਣ ਦੀ, ਹੋਰ ਕਿਸੇ ਕੋ ਤਾਕਤ ਨਹੀਂ, ਕਿਸੇ ਕੋ ਤਾਕਤ ਨਹੀਂ। ਕਦੀ ਵੇਖਿਓ ਬੀਬੀਆਂ ਕੱਪੜੇ ਧੋਂਦੀਆਂ, ਚਿੱਟਾ ਕੱਪੜਾ, ਕਲਖ ਲੱਗ ਗਈ, ਠੀਕ, ਤਜਰਬੇ ਕਰਿਆ ਕਰੋ। ਧੀ ਪੁੱਛਦੀ ਹੈ, ਨੂੰਹ ਪੁੱਛਦੀ ਹੈ, ਮੰਮੀ ਇੱਥੇ ਕਲਖ ਬੜੀ ਲੱਗੀ, ਇਹ ਕਿੱਦਾਂ ਸਾਫ਼ ਹੋ? ਮੈਂ ਸਾਬਣ ਮਾਰ ਕੇ ਦੇਖ ਲਿਆ, ਮੈਂ ਸਰਫ ਲਾ ਕੇ ਦੇਖ ਲਿਆ, ਇਹ ਦਾਗ ਜਾਂਦੇ ਹੀ ਨਹੀਂ। ਤੇ ਮਾਂ ਕੀ ਕਹਿੰਦੀ, ਕਦੀ ਵੇਖਿਓ ਆਲਾ ਨਾ, ਆਲਾ ਉਹਨੇ ਵੱਖਰਾ ਰੱਖਿਆ ਹੁੰਦਾ ਸੰਭਾਲ ਕੇ, ਉਹ ਅਲਮਾਰੀ ਵਿੱਚ ਪਿਆ ਹੀ ਆਲਾ, ਇੱਕ ਢੱਕਣ ਪਾ ਦੇ ਤੇ ਫਿਰ ਡੋਬ ਇਹਨੂੰ ਤੇ ਸਾਫ਼ ਹੋ ਜੂ। ਉਹ ਬਜ਼ੁਰਗ ਮਾਤਾ ਦਾ ਤਜਰਬਾ ਹੈ, ਸਾਂਭ ਕੇ ਰੱਖਿਆ ਵੀ ਇਹ ਆਲਾ ਨਿੱਕੇ ਮੋਟੇ ਦਾਗਾਂ ਲਈ ਨਹੀਂ, ਐਵੇਂ ਕਿਤੇ ਵਰਤੀ ਜਾਏਗੀ, ਇਹ ਤਾਂ ਕੋਈ ਵਹਿੋ ਜਿਹਾ ਦਾਗ ਲੱਗ ਜਾਏ ਜਿੱਥੇ ਨਹੀਂ ਲੱਥਣਾ, ਉੱਥੇ ਆਲਾ ਪਾ ਦੇ, ਲੱਥ ਜਾਣਾ ਤਜਰਬਾ ਹੈ। ਉਹ ਗੁਰੂ ਨੂੰ ਪਿਆਰੀ ਸਤਸੰਗ ਜੀ, ਗੁਰੂ ਨੂੰ ਵੀ ਤਜਰਬਾ ਹੈ ਕਿ ਇਸ ਮਨ ਦੀ ਮੈਲ ਕੇਵਲ ਤਾਂ ਕੇਵਲ ਸ਼ਬਦ ਨਾਲ ਲੱਥ ਨਹੀਂ। ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਵੇ ਸੋ ਬਣਾਓ, ਕਹਿੰਦੇ ਕੱਲ ਯੁੱਗ ਦਾ ਸਮਾਂ ਚ ਨਾਮ ਦੀ ਵਿਡਾਈ ਹੈ, ਬਿਨਾਂ ਨਾਮ ਤੋਂ ਕਿਸੇ ਟੀਮ ਨਹੀਂ ਬਣਦੀ। ਸੋ ਗੁਰੂ ਪਿਆਰਿਓ, ਗੁਰਬਾਣੀ ਨੂੰ ਬੜੇ ਪਿਆਰ ਨਾਲ ਪੜ੍ਹੋ, ਤੇ ਗੁਰੂ ਸਾਹਿਬ ਕਹਿੰਦੇ ਇਵੇਂ ਕਰੇਗਾ ਕਿੱਥੇ ਜਾਏਗਾ, ਉਸ ਸ਼ਹਿਰ ਵਿੱਚ ਪਹੁੰਚ ਜਾਏਗਾ ਜਿੱਥੇ ਆਨੰਦ ਹੀ ਆਨੰਦ ਆ, ਆਨੰਦ ਹੀ ਆਨੰਦ ਆ। ਸੋ ਵੱਡਿਆਂ ਭਾਗਾਂ ਵਾਲੇ ਸਮਾਂ ਹੋ ਗਿਆ, ਮਾਲਕ ਚੜ੍ਹਦੀਆਂ ਕਲਾ ਕਰੇ, ਸੋ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।